ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ ਵਿਚ ਬੈਠੇ ਨੇ। ਕੁਝ ਬ੍ਰਾਹਮਣਾਂ ਨੇ ਆ ਕੇ ਭਾਈ ਗੁਰਦਾਸ ਜੀ ਦੇ ਉੱਤੇ ਸਵਾਲ ਕੀਤਾ ਹੈ ਕਿ ਭਾਈ ਗੁਰਦਾਸ ਜੀ ਤੁਸੀਂ ਕਾਂਸ਼ੀ ਵਿਚ ਆਏ ਹੋ, ਸ਼ਿਵ ਜੀ ਭਗਵਾਨ ਦੀ ਪਵਿੱਤਰ ਨਗਰੀ ਆ, ਇੱਥੇ ਸ਼ਿਵ ਦੀ ਉਪਾਸ਼ਨਾ ਕਰੋ। ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਐਸਾ ਸਿੱਖ ਦਾ ਸਿਧਾਂਤ ਨਹੀਂ ਹੈ ਕਿ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਆਮ ਦੇਵੀ ਦੇਵਤੇ ਦੀ ਪੂਜਾ ਕਰੇ। ਭਾਈ ਸਾਹਿਬ ਨੇ ਇੱਕ ਸਵਈਆ ਵੀ ਉਚਾਰਿਆ ਕਿ ਜਿਵੇਂ ਇੱਕ ਬਛੜਾ ਆਪਣੀ ਮਾਤਾ ਗਊ ਦਾ ਦੁੱਧ ਛੱਡ ਕੇ ਦੂਸਰੀ ਗਊ ਦੇ ਥਣਾਂ ਨੂੰ ਜਾ ਕੇ ਚੁੰਘੇ, ਉਸ ਵਕਤ ਉਹ ਗਊ ਨੂੰ ਲੱਤ ਮਾਰਦੀ ਹੈ। ਇਸੇ ਤਰ੍ਹਾਂ ਜਿਵੇਂ ਮਾਨ ਸਰੋਵਰ ਨੂੰ ਛੱਡ ਕੇ ਕੋਈ ਹੰਸ ਛੱਪੜ ਵਿਚ ਜਾ ਕੇ ਮੋਤੀਆਂ ਨੂੰ ਕੱਢੇ ਉਹਨੂੰ ਪ੍ਰਾਪਤ ਨਹੀਂ ਹੁੰਦੇ, ਐਸੇ ਆਪਣੇ ਗੁਰੂ ਨੂੰ ਛੱਡ ਕੇ ਜਿਹੜਾ ਹੋਰ ਆਮ ਦੇਵੀ ਦੇਵਤੇ ਦੀ ਪੂਜਾ ਕਰੇ ਉਹਦੇ ਤੇ ਕਦੇ ਕੋਈ ਦੇਵਤਾ ਪ੍ਰਸੰਨ ਨਹੀਂ ਹੁੰਦਾ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਉਹਨਾਂ ਬ੍ਰਾਹਮਣਾਂ ਨੇ ਸੁਣੇ ਨਿਰੁੱਤਰ ਹੋ ਗਏ। ਫਿਰ ਉਹਨਾਂ ਨੇ ਸਵਾਲ ਕੀਤਾ, ਕਹਿਣ ਲੱਗੇ ਜੀ ਪਰਮਾਤਮਾ ਦੇ ਕਈ ਨਾਮ ਨੇ ਪਰ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਸ਼ਬਦ ਨੂੰ ਹੀ ਮੁੱਖ ਮੰਨ ਕੇ ਇਸੇ ਮੰਤਰ ਦਾ ਜਾਪ ਜਪਣ ਲਈ ਸਿੱਖਾਂ ਨੂੰ ਕਿਉਂ ਕਿਹਾ? ਸਾਨੂੰ ਵਾਹਿਗੁਰੂ ਸ਼ਬਦ ਦੇ ਜਿਹੜੇ ਗੁਹਜ ਅਰਥ ਨੇ ਉਹਦੇ ਵਾਸਤੇ ਜੇ ਕੋਈ ਵੈਦਿਕ ਪ੍ਰਮਾਣ ਨੇ ਜਾਂ ਲੋਕਕ ਪ੍ਰਮਾਣ ਨੇ ਸਾਨੂੰ ਦੇ ਕੇ ਸਮਝਾਓ। ਦੂਜਾ ਸਵਾਲ ਇਹਨਾਂ ਨੇ ਮਨ ਜਿਹੜਾ ਸੰਸਾ ਪ੍ਰਗਟ ਕੀਤਾ ਕਿ ਵੇਦਾਂ ਤੋਂ ਬਾਹਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਤਿਗੁਰਾਂ ਨੇ ਕਿਉਂ ਕੀਤੀ ਹੈ? ਫਿਰ ਤੀਸਰਾ ਸੰਸਾ ਕੀਤਾ ਕਿ ਸਾਰੇ ਤੀਰਥਾਂ ਦਾ ਰਾਜਾ ਤੀਰਥ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਕਿਉਂ ਕਹਿੰਦੇ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਕਰਕੇ ਇਹਨਾਂ ਨੂੰ ਸੁਣਾਏ ਨੇ ਕਿ ਵਾਹੇ ਨਾਮ ਅਸਤਰਜਤਾ ਦਾ ਹੈ, ਗੋ ਨਾਮ ਹਨੇਰੇ ਦਾ ਹੈ, ਰੰਗ ਨਾਮ ਚੇਤਨਤਾ ਦਾ ਹੈ। ਇੱਦਾਂ ਇਹਦਾ ਅਰਥ ਕਰਕੇ ਵਿਆਖਿਆ ਕਰਕੇ ਵਾਹਿਗੁਰੂ ਪਦ ਦੀ ਵਾਹਿਗੁਰੂ ਸ਼ਬਦ ਦੀ ਭਾਈ ਗੁਰਦਾਸ ਜੀ ਨੇ ਸੁਣਾਈ। ਫਿਰ ਇਹਨਾਂ ਬ੍ਰਾਹਮਣਾਂ ਨੇ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਕਿ ਜਿਹੜੇ ਚਾਰ ਅੱਖਰ ਨੇ ਜਿਹੜਾ ਬੜਾ ਵੱਡਾ ਭਾਰੀ ਪ੍ਰਤਾਪ ਆਪ ਜੀ ਨੇ ਦੱਸਿਆ, ਵਾਹਿਗੁਰੂ ਸ਼ਬਦ ਦਾ ਮਹਾਤਮ ਦੱਸਿਆ, ਇਸ ਵਾਹਿਗੁਰੂ ਸ਼ਬਦ ਦਾ ਜਿਹੜਾ ਸਤੋਤਰ ਹੈ ਉਹ ਸਾਨੂੰ ਸਰਵਣ ਕਰਾਓ, ਇਹਦਾ ਸਤੋਤਰ ਕਰੋ। ਸਤੋਤਰ ਉਹ ਹੁੰਦਾ ਜਿਹਦੇ ਵਿੱਚ ਉਪਮਾ ਕਹੀ ਜਾਵੇ, ਨਮਸਕਾਰ ਕੀਤੀ ਜਾਵੇ। ਭਾਈ ਗੁਰਦਾਸ ਜੀ ਨੇ ਚਾਰਾਂ ਅੱਖਰਾਂ ਦਾ ਸਤੋਤਰ ਸਾਨੂੰ ਕਰਕੇ ਸੁਣਾਓ। ਤੋ ਭਾਈ ਗੁਰਦਾਸ ਜੀ ਨੇ ਸੰਸਕ੍ਰਿਤ ਵਿੱਚ ਉਹਨਾਂ ਬ੍ਰਾਹਮਣਾਂ ਨੂੰ, ਕਿਉਂਕਿ ਭਾਈ ਸਾਹਿਬ ਜੀ ਸੰਸਕ੍ਰਿਤ ਦੇ ਵੀ ਬੜੇ ਮਹਾਨ ਮਾਰਥਨ ਵਿਦਵਾਨ ਸਨ, ਉਹ ਸੰਸਕ੍ਰਿਤ ਵਿੱਚ ਇੱਕ ਸਤੋਤਰ ਉਚਾਰਨ ਕੀਤਾ ਜਿਹਦਾ ਅਨੁਵਾਦ ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਆਓ ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਅਨਸੂਯਾ ਛੰਦ ਵਿਸ਼ੇਸ਼ ਸੰਗ ਵਿਸ਼ਵ ਮਿਤਯੁਕੰ ਸੰਪਟੇ ਵਿਸ਼ਵ ਭੂਕਲੰਗ।
ਇਹ ਛੰਦ ਉਚਾਰ ਕੇ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਕਹਿੰਦੇ ਵਿਸ਼ੇਸ਼ਣ, ਵਿਸ਼ੇਸ਼ਣ ਕਹਿੰਦੇ ਨੇ ਈਸ਼ਵਰ ਨੂੰ, ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ। ਵਾਹਿਗੁਰੂ ਜਿਹੜਾ ਮੰਤਰ ਹੈ ਇਹ ਈਸ਼ਵਰ ਦਾ, ਜਿਹੜਾ ਸੰਸਾਰ ਦਾ ਈਸ਼ਵਰ ਮਾਲਕ ਹੈ ਉਹਦਾ ਲਖਾਇਕ ਹੈ, ਉਹਨੂੰ ਜਣਾਉਣ ਵਾਲਾ ਹੈ। ਸੰਪਟੇ ਵਿਸ਼ਵ ਭੂਖਣੰ, ਫਿਰ ਉਹ ਸੰਸਾਰ ਦਾ ਜਿਹੜਾ ਰੂਪ ਹੀ ਕਿਹਾ ਜਾਂਦਾ ਹੈ ਤੇ ਸੰਸਾਰ ਰੂਪੀ ਡੱਬੇ ਦੇ ਵਿੱਚ ਉਹ ਭੂਸ਼ਣ ਦੇ ਸਮਾਨ ਹੈ, ਗਹਿਣੇ ਦੇ ਸਮਾਨ ਹੈ। ਸੰਪਟ ਕਹਿੰਦੇ ਨੇ ਡੱਬੇ ਨੂੰ, ਇਹ ਜਿਹੜਾ ਸੰਸਾਰ ਰੂਪੀ ਡੱਬਾ ਹੈ ਇਹਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੋ ਹੈ ਉਹ ਗਹਿਣੇ ਦੇ ਸਮਾਨ ਪ੍ਰਕਾਸ਼ਮਾਨ ਹੈ।
ਵਿਸ਼ਵ ਬੋਧਨ स्वयं ब्रह्म तंग प्रणादी नमामहं।
और जेड़ा सारे संसार दे ज्ञान नू धारण करन वाला है, संसार दा सारा ज्ञान है जिसनू, और जो अपने आप तो बने स्वयं ब्रह्म, जो स्वयं ब्रह्म दा मतलब है अपने आप तो बने जिनू किसी ने बनाया नहीं, और उस अकाल पुरख वाहिगुरु परमेश्वर नू मेरी नमाम है, प्रणवादी नमामहं, ओनू मेरी नमस्कार है, उस वाहिगुरु नू मेरी वंदना है। ए मंगल करके हुण भाई गुरदास जी वाहिगुरु शब्द दे जिहड़े कल्ले कल्ले अखर ने, पहला वाहवा, फिर हाहा, फिर गग्गा ते फिर रारा, उन्हां चार अखरां दा स्तोत्र कर रहे ने, एक एक अखर की महिमा दस रहे ने कि एक एक अखर का, एक एक अक्षर का की वड्डा महात्म है। वह महिमा भाई गुरदास जी करदिआं दसदे ने,
वर्णावर विहीन नाए वेद सार प्रवृतक,
कहते वर्ण अवर्ण बिहान्य वेद सार प्रवक्ता है, वर्ण ते अवर्ण इना तो रहत है, उहदा कोई वर्ण नहीं है। खत्री ब्राह्मण शूद्र वैश ये नहीं कहा जा सकता, जो वर्ण ते अवर्ण तो रहत है। विहान अवर्ण का मतलब है नीवियां जातियां, जेडे शूद्र तो भी थले हुंदे ने, जिन्हां नूं किसी जाति विच गिणिया नहीं जांदा, उन्हां नूं अवर्ण कहिंदे ने। कहिंदे इस तरह वर्ण अवर्ण तो रहत है परमात्मा, और जिस बारे ज्ञान का सार कथन किया गया है,
विश्व वर्ग महिदी संग वकारं
विश्व वर्ग है महादीसंग, जेड़ा सारे संसार दा महा अधीश पति है, मालक है, उस वावे अखर नू मेरी नमस्कार है। पहला वाहिगुरु शब्द दा वावा अखर है ना, कहिंदे जेड़ा सारी धरती दा मालक है, सारे विश्व दा, विश्व वर्ग है महा अधीशंग, वेखो इहदे च वावा अखर चल रहा है, वावे अखर दी महिमा चल रही है। जेड़ा सारे विश्व दा मालक है, उस वावे अखर नू मेरी नमस्कार है, उस वावे अखर नू मेरी वंदना है।
हरी हरा दृश्यं ब्रह्म हंस बोध प्रकाशकंग,
जेड़ा फिर हुण दूसरा अखर है हाहा, वावे दी उपमा कीती है, हुण हाहे अखर दी उपमा करदे ने। कहिंदे जेड़ा हरी हराद स्वयं ब्रह्म, जेड़ा हरी अकाल पुरख परमेश्वर सारिआं नू हरे भरे करन वाला है, और स्वयं आप ही अपने आप तो प्रकाशिया, आप ही वो ब्रह्म है। हंस बोध प्रकाश तंग, हंस नाम है ब्रह्मा दा, ब्रह्मा शिवजी और विष्णु जेड़े तीन देवते ने, इन्हां नू जेड़ा ज्ञान देने वाला है। हरि हराद दा मतलब है विष्णु, ब्रह्मा ते शिवजी, इन्हां तिन्हां नू जेड़ा ज्ञान देने वाला है। बोधंग प्रकाश तंग दा मतलब है बोध देने वाला, इन्हां तिन्हां नू जिहड़ा ज्ञान देण वाला परमात्मा परमेश्वर हरि है।
हस कमल वरिया वीजं हकारंग तंग नमामिहंग,
कहिंदे फिर जिहदा ज्ञान हथ दे धरे होए औले दे सामने, हस्त कमल इहदा इदां अर्थ कीता जाएगा कि हथ दे धरे होए हस्ता मलक, हथ दे धरे होए औले दे समान जिवें सामने नजर आउंदा है, इदां परमात्मा हरि सब दे सामने सनमुख प्रगट है। ओ जेड़ा हाहा अखर है, दूजा अखर है हाहा, उस हाहे अखर नू भी मेरी नमस्कार है, उस हाहे अक्षर नू भी मेरी नमाम है, मेरी वंदना है।
ज्ञान अर्कं ग्रादीशं गोतीतं स्वच्छ साखणंग,
तीसरा अखर है गग्गा, हुण गग्गे अखर तो कहिंदे ने ज्ञान कारण, ज्ञान रकं जेड़ा ज्ञान दा कारण है, जेड़ा ज्ञान दा सूरज है, गिराधीशं, गिरा नाम बाणी दा है, जेड़ा देव बाणी जेड़ी है संस्कृत है, चाहे वह बाणी दी देवी है, उन्नू भी चेतनता देण वाला उहदा ईश्वर है। गो अतीतं जेड़ा बाणी तो अतीत रहत है, स्वच्छ साखणं और पवित्र साखी रूप है सारिआं दा, सारे संसार दा साक्षी है।
गमन आगम्य वही नाए तंग ਗਟਾਰੰਗ ਨਮਾਮਿਹੰਗ।
ਫਿਰ ਜਿਹੜਾ ਗਮਨ ਤੇ ਆਗਮਨ ਤੋਂ ਰਹਿਤ ਹੈ, ਗਮਨ ਆਗਮੇ ਵਿਹਾਨਿਆ ਤੰਗਕਾਰੰ ਨਮਾਮਹੰ, ਜਿਹੜਾ ਆਗਮਨ ਤੇ ਗਮਨ ਤੋਂ ਰਹਿਤ, ਆਵਾਗੌਣ ਤੋਂ ਰਹਿਤ ਹੈ। ਪਰਮਾਤਮਾ ਆਵਾਗੌਣ ਚ ਨਹੀਂ ਹੈ, ਦੁਨੀਆਂ ਸਾਰੀ ਜਨਮ ਮਰਨ ਦੇ ਚੱਕਰ ਵਿਚ ਹੈ। ਵੇਖੋ ਗੱਗਾ ਅੱਖਰ ਹੀ ਚੱਲ ਰਿਹਾ, ਗੱਗੇ ਦੀ ਉਪਮਾ ਹੋ ਰਹੀ ਹੈ। ਕਹਿੰਦੇ ਪਰਮਾਤਮਾ ਗਮਨ ਆਗਮਨ ਤੋਂ ਰਹਿਤ ਹੈ, ਆਵਾਗੌਣ ਤੋਂ ਵਿਹਾਨੇ ਰਹਿਤ ਹੈ। ਤੰਗਕਾਰੰ ਨਮਾਮਹੰ, ਉਸ ਗੱਗੇ ਅੱਖਰ ਨੂੰ, ਗਕਾਰੰਗ ਦਾ ਮਤਲਬ ਹੈ ਗੱਗਾ ਅੱਖਰ, ਜਿਹੜਾ ਵਾਹਿਗੁਰੂ ਸ਼ਬਦ ਵਿਚ ਤੀਸਰਾ ਅੱਖਰ ਹੈ ਗੱਗਾ, ਉਹਨੂੰ ਵੀ ਮੇਰੀ ਨਮਸਕਾਰ ਹੈ, ਉਸ ਗੱਗੇ ਅੱਖਰ ਨੂੰ ਵੀ ਮੇਰੀ ਵੰਦਨਾ ਹੈ।
ਰਾਮ ਬੀਜ ਸੁਰੇਸ਼ ਰੰਗ ਦੇਵ ਦੈਤਿਆ।
ਹੁਣ ਚੌਥਾ ਅੱਖਰ ਹੈ ਰਾਰਾ, ਰਾਮ। ਹੁਣ ਰਾਰੇ ਅੱਖਰ ਦੀ ਉਪਮਾ ਚੱਲ ਰਹੀ ਹੈ, ਰੂ ਜਿਹਨੂੰ ਆਪਾਂ ਕਹਿੰਦੇ ਨਾ ਵਾਹੇ ਗੁਰੂ, ਗੱਗੇ ਦੀ ਉਪਮਾ ਕਰ ਆਏ ਨੇ, ਤੇ ਹੁਣ ਰਾਰੇ ਦੀ ਜਿਹੜਾ ਚੌਥਾ ਅੱਖਰ ਹੈ ਉਹਦੀ ਉਪਮਾ ਕਰਦੇ, ਉਹਦਾ ਸਤੋਤਰ ਗਾਇਨ ਕਰਦੇ ਨੇ। ਜਿਹੜਾ ਰਮਿਆ ਹੋਇਆ ਹੈ ਸਾਰਿਆਂ ਵਿਚ ਬੀਜ ਮਾਤਰ ਹੈ, ਰਾਮ ਵੀਰ ਸੁਰੇ ਸਰੰਗ, ਜਿਹੜਾ ਸਾਰੇ ਦੇਵਤਿਆਂ ਦਾ ਪੂਜਣੇ ਯੋਗ ਹੈ, ਰਮਿਆ ਹੋਇਆ ਹੈ। ਔਰ ਦੇਵ ਦੈਤ ਅਭਵੰਦਕੰ, ਦੇਵਤੇ ਤੇ ਦਾਨਵ ਜਿਹਨੂੰ ਦੋਵੇਂ ਹੀ ਮੱਥਾ ਟੇਕਦੇ ਨੇ, ਦੇਵਤੇ ਵੀ ਤੇ ਰਾਕਸ਼ ਵੀ ਜਿਸ ਨੂੰ ਨਮਸਕਾਰ ਕਰਦੇ ਨੇ, ਵੰਦਨਾ ਕਰਦੇ ਨੇ। ਔਰ ਸਰਵਾਸ਼ਰੰ ਸਰਵ ਮਿਰਤੇ ਸ਼ਕਤੀ ਤੰਗਕਾਰੰ ਨਮਾਮਹੰ, ਉਹ ਜਿਹੜਾ ਸਾਰਿਆਂ ਦਾ ਆਸਰਾ ਹੈ, ਸਾਰਿਆਂ ਦੇ ਵਿਚ ਰਮਿਆ ਹੋਇਆ ਹੈ, ਉਸ ਰਾਰੇ ਅੱਖਰ ਨੂੰ ਵੀ ਮੇਰੀ ਨਮਸਕਾਰ ਹੈ। ਇਹਦਾ ਵਾਹਿਗੁਰੂ ਸ਼ਬਦ ਦੇ ਚਾਰਾਂ ਅੱਖਰਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਮਸਕਾਰ ਕਰਕੇ ਸਤੋਤਰ ਗਾਇਨ ਕੀਤਾ ਹੈ। ਇਹ ਸੰਸਕ੍ਰਿਤ ਵਿਚ ਉਚਾਰਿਆ ਹੋਇਆ ਸਤੋਤਰ ਹੈ। ਔਰ ਭਾਈ ਸਾਹਿਬ ਜੀ ਕਹਿੰਦੇ ਇਹਨਾਂ ਚਾਰਾਂ ਅੱਖਰਾਂ ਨੂੰ ਮੇਰੀ ਨਮਾਮ ਹੈ, ਮੇਰੀ ਨਮਸਕਾਰ ਹੈ। ਇਹ ਜਿਹੜੇ ਮਹਾਂ ਅੱਖਰ ਨੇ, ਇਹ ਚਾਰੇ ਅੱਖਰ ਐਸੇ ਮਹਾਂਵਾਕ ਨੇ ਕਿ ਮਹੋਰ ਮੋਹ ਭਾਵਾਨਿਆ ਮਹੋਰ ਮੋਹ, ਭਾਵਾਨਿਆ ਮੋਹਰ ਮੋਹ ਦਾ ਅਰਥ ਹੈ ਭਾਵਨਾ ਦੇ ਨਾਲ ਇਹਨਾਂ ਨੂੰ ਬਾਰ ਬਾਰ ਜਪੋ, ਵਾਹਿਗੁਰੂ 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 ਵਾਹਿਗੁਰੂ, ਬਾਰ ਬਾਰ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਾਨ ਤਨ ਧਰਪੀਐ। ਸਤਿਗੁਰਾਂ ਬਾਰ ਬਾਰ ਸਿਮਰਨ ਨੂੰ ਕਿਹਾ, ਸਿਮਰ 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 ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ। ਬਾਰ ਬਾਰ ਜਪਣਾ ਹੈ, ਬਾਰੰਬਾਰ ਬਾਰੰਬਾਰ ਮਹੋਰ ਮੋਹ, ਤੇ ਜਪਣਾ ਕਿਵੇਂ ਆ ਭਾਵਨਾ ਦੇ ਨਾਲ। ਇਹ ਜਿਹੜੇ ਚਾਰ ਅੱਖਰ ਉੱਪਰ ਦੱਸੇ ਨੇ ਨਾ ਵਾਹਿਗੁਰੂ ਸ਼ਬਦ ਦੇ, ਇਹਨਾਂ ਚਾਰਾਂ ਅੱਖਰਾਂ ਨੂੰ ਹੇ ਪੰਡਿਤ ਜਨੋ, ਹੇ ਗੁਰੂ ਕੇ ਸਿੱਖੋ, ਹੇ ਭਾਵਨਾ ਵਾਲੇ ਪ੍ਰਾਣੀਓ, ਭਾਵਨਾ ਦੇ ਸਹਿਤ ਇਹਨਾਂ ਚਾਰਾਂ ਅੱਖਰਾਂ ਦਾ ਜਾਪ ਜਪੋ।
ਚਤੁਰ ਵਰਗ ਫਲੰਗ ਦਾਤਾ ਸਿੱਧੀ ਏਵ ਨਾ ਸੰਸੈ।
ਜਿਹੜੇ ਚਾਰ ਵਰਨ ਨੇ, ਚਾਰ ਅੱਖਰ ਨੇ, ਜਿਹਨਾਂ ਨੂੰ ਜਪੋਗੇ ਤੇ ਭਾਈ ਤੁਹਾਨੂੰ ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ, ਧਰਮ ਅਰਥ ਕਾਮ ਮੋਕਸ਼, ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ ਨਾ ਚਾਰਾਂ ਅੱਖਰਾਂ ਨੂੰ ਜਪ ਕੇ। ਤੇ ਜਿੱਥੇ ਚਾਰੇ ਪਦਾਰਥ ਪ੍ਰਾਪਤ ਹੋਣਗੇ ਉੱਥੇ ਸਾਰੀਆਂ ਸਿੱਧੀਆਂ ਵੀ ਪ੍ਰਾਪਤ ਹੋਣਗੀਆਂ। ਸਿੱਧੀ ਏਵ, ਕਹਿੰਦੇ ਵਿਚ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਇਸ ਗੱਲ ਚ, ਤੁਹਾਨੂੰ ਰਿੱਧੀਆਂ ਸਿੱਧੀਆਂ ਦੀ ਵੀ ਦਾਤ ਇਸੇ ਗੁਰਮੰਤਰ ਚੋ ਹੀ ਪ੍ਰਾਪਤ ਹੋਏਗੀ। ਇਸ ਕਰਕੇ ਇਸ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ।
ਦੋਏਰਾ ਮੰਤਰ ਰਾਜ ਸੰਖੇਪ ਕਰ ਕਯੋ ਜਥਾ ਮਤ ਸਾਰ।
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਪੰਡਿਤ ਜਨੋ, ਇਹ ਜਿਹੜਾ ਸਾਰੇ ਮੰਤਰਾਂ ਦਾ ਰਾਜਾ ਮੰਤਰ ਹੈ ਵਾਹਿਗੁਰੂ, ਜਿੰਨੇ ਮੰਤਰ ਨੇ ਨਾ ਉਹਨਾਂ ਸਾਰੇ ਮੰਤਰਾਂ ਚੋਂ ਰਾਜਾ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਿਹਨੂੰ ਜਪਣ ਨਾਲ ਚਾਰ ਮੰਤਰਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਰ ਕੋਈ ਮੰਤਰ ਐਸਾ ਨਹੀਂ ਜਿਹੜਾ ਇੱਕ ਵਾਰੀ ਜਪੋਗੇ ਇੱਕੋ ਵਾਰੀ ਫਲ ਮਿਲੇਗਾ, ਪਰ ਇੱਕ ਵਾਹਿਗੁਰੂ ਗੁਰਮੰਤਰ ਐਸਾ ਹੈ ਕਿ ਵਾਹਿਗੁਰੂ ਕਹਿੰਦੇ ਆ ਚਾਰ ਮੰਤਰਾਂ ਦੇ ਜਾਪ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਸਾਰੇ ਮੰਤਰਾਂ ਦਾ ਰਾਜਾ ਮੰਤਰ ਵਾਹਿਗੁਰੂ ਗੁਰਮੰਤਰ ਹੈ। ਭਾਈ ਗੁਰਦਾਸ ਜੀ ਤਾਂ ਹੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ, ਜਪ ਹੋ ਮੈਂ ਖੋਈ। ਇਹ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋ, ਜਿਸ ਨੂੰ ਜਪ ਕੇ ਹਉਮੈ ਦਾ ਨਾਸ ਹੁੰਦਾ, ਹੰਕਾਰ ਦਾ ਹੰਕਾਰ ਦੀ ਨਿਵਿਰਤੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਇਹ ਮੰਤਰ ਰਾਜ ਜਿਹੜਾ ਸਾਰੇ ਮੰਤਰਾਂ ਦਾ ਰਾਜਾ ਮੰਤਰ ਹੈ। ਇਹਦੀ ਮੈਂ ਸੰਖੇਪ ਵਿਚਾਰ ਕਹੀ ਹੈ ਭਾਈ ਗੁਰਦਾਸ ਜੀ ਕਹਿੰਦੇ, ਵਿਸਥਾਰ ਨਹੀਂ ਕੀਤਾ ਮੈਂ ਇਹਦਾ, ਸੰਖੇਪ ਕਰਕੇ ਜਿਹੋ ਜਿਹਾ ਇਹਦਾ ਸਾਰ ਮਤ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸਰਵਣ ਕਰਾਇਆ।
ਜੇ ਸਮਝੇ ਨਿਜ ਰੂਪ ਲੈ ਉਤ ਸਿੰਧ ਭਵ ਪਾਰ।
ਜਿਹੜੇ ਇਸ ਵਾਹਿਗੁਰੂ ਗੁਰਮੰਤਰ ਦੇ ਸਾਰ ਨੂੰ ਸਮਝ ਲੈਂਦੇ ਨੇ, ਜਿਹੜੇ ਸਮਝ ਜਾਂਦੇ ਨੇ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦੇ ਹਨ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਨੇ, ਜਿਹੜੇ ਇਸ ਪਾਵਨ ਮੰਤਰ ਗੁਰਮੰਤਰ ਦੇ ਜਾਪ ਨੂੰ ਸਮਝ ਲੈਂਦੇ ਨੇ।
ਕਿਉਂ ਪਈ ਸੁਣੋ ਦੁਤੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਾਣੀ।
ਫਿਰ ਇਹਨਾਂ ਨੇ ਦੂਜਾ ਸੰਸਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਸਾਹਿਬ ਨੇ ਉਚਾਰੀ ਉਹ ਕਿਉਂ? ਪਹਿਲਾਂ ਵੇਦ ਸੀ, ਵੇਦਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਉਚਾਰਨ ਦਾ ਕੀ ਮਹੱਤਵ ਹੈ, ਵੱਖਰਾ ਉਚਾਰਨ ਕਿਉਂ ਕੀਤਾ? ਇਹ ਦੂਜਾ ਸੰਸਾ ਇਹਨਾਂ ਬ੍ਰਾਹਮਣਾਂ ਨੇ ਕੀਤਾ ਸੀ। ਭਾਈ ਗੁਰਦਾਸ ਜੀ ਹੁਣ ਉਸ ਦੂਜੇ ਸੰਸੇ ਦੀ ਇਹਨਾਂ ਦੀ ਨਿਵਿਰਤੀ ਕਰਦੇ ਨੇ, ਕਹਿੰਦੇ ਸੁਣੋ ਭਾਈ, ਜਿਹੜਾ ਤੁਸੀਂ ਦੂਜਾ ਸੰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੇ ਕੀਤਾ, ਉਹਦੀ ਨਿਵਿਰਤੀ ਦਾ ਜਵਾਬ ਸੁਣੋ।
ਰਤਨਾਕਰ ਅਨਗਨ ਗੁਣ ਖਾਣੀ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਤਨਾਂ ਦਾ ਸਮੁੰਦਰ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਸਮੁੰਦਰ ਹੈ ਔਰ ਇਹ ਗੁਰੂ ਰੂਪੀ ਸਮੁੰਦਰ ਚ ਹਜ਼ਾਰਾਂ ਰਤਨ ਨੇ, ਹਜ਼ਾਰਾਂ ਰਤਨ, ਰਤਨਾ ਰਤਨ ਭਰੇ, ਰਤਨਾਂ ਨਾਲ ਭਰਿਆ ਹੋਇਆ ਮਹਾਰਾਜ ਜੀ ਦਾ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਪੰਡਿਤ ਜਨੋ, ਇਹ ਰਤਨਾਂ ਦਾ ਸਮੁੰਦਰ ਹੈ, ਅਨਗਿਣਤ ਗੁਣਾਂ ਦੀ ਖਾਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਣਗਿਣਤ ਗੁਣ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ, ਕਿੰਨੇ ਕੁ ਗੁਣ ਮਿਲ ਜਾਂਦੇ ਨੇ ਗੁਰਬਾਣੀ ਪੜ੍ਹ ਕੇ, ਖਾਲਸਾ ਜੀ ਉਹ ਗੁਣ ਹੀ ਨਹੀਂ ਗਿਣੇ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਣਗਿਣਤ ਗੁਣਾਂ ਦੀ ਖਾਨ ਹੈ, ਜਿਹਦੇ ਵਿੱਚੋਂ ਅਨੇਕਾਂ ਗੁਣ ਪ੍ਰਾਪਤ ਹੁੰਦੇ ਨੇ ਪੜ੍ਹਨ ਸੁਣਨ ਵਾਲਿਆਂ ਨੂੰ।
ਸ੍ਰੀ ਗੁਰੂ ਏ ਨਿਮਿਤ ਅਵਤਾਰਾ।
ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਦਾ ਨਿਮਿਤ ਅਵਤਾਰ ਹਨ। ਆਖੋ ਸਤਨਾਮ ਸ੍ਰੀ। ਗੁਰੂ ਗ੍ਰੰਥ ਸਾਹਿਬ ਜੀ ਪਰਮਾਤਮਾ ਦਾ ਅਵਤਾਰ ਨੇ। ਕਈ ਸੱਜਣ ਕਹਿੰਦੇ ਜੀ ਅਸੀਂ ਰੱਬ ਨੂੰ ਵੇਖਣਾ। ਉਹ ਭੋਲੇ ਭਾਲੇ ਲੋਕੋ, ਜਿਸ ਮਾਤ ਲੋਕ ਦੀ ਧਰਤੀ ਤੇ ਕੋਈ ਪ੍ਰਤੱਖ ਰੱਬ ਹੈ ਤਾਂ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੱਬ ਦਾ ਪਰਮਾਤਮਾ ਦਾ ਨਿਮਿਤ ਅਵਤਾਰ ਨੇ, ਪ੍ਰਤੱਖ ਨਿਮਿਤ ਅਵਤਾਰ ਹਨ। ਇਹ ਬਚਨ ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਿੱਖ ਪੰਥ ਦੇ ਮਹਾਨ ਵੇਦ ਵਿਆਸ ਜਿਨ੍ਹਾਂ ਦੇ ਕਹੇ ਹੋਏ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਲ ਨੇ, ਪੰਥ ਨੇ ਪ੍ਰਮਾਣਕ ਮੰਨਿਆ ਭਾਈ ਗੁਰਦਾਸ ਜੀ ਦੀ ਬਾਣੀ ਨੂੰ, ਕੀਰਤਨ ਉਹਦਾ ਵੀ ਹੋ ਸਕਦਾ ਹੈ। ਇਸ ਕਰਕੇ ਕਹਿੰਦੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਹਨ ਇਹ ਅਕਾਲ ਪੁਰਖ ਪਰਮੇਸ਼ਰ ਦਾ ਨਿਮਿਤ ਅਵਤਾਰ ਹਨ।
ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿਸ ਜੀਵਨ ਅਵਰ ਨਾ ਕੋਏ।
ਵਾਹੋ ਵਾਹੋ, ਅਸਚਰਜ ਰੂਪ ਹੈ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ, ਇਹ ਨਿਰੰਕਾਰ ਦਾ ਸਰੂਪ ਹੈ, ਨਿਰੰਕਾਰ ਦਾ, ਅਕਾਲ ਪੁਰਖ ਦਾ। ਤੇ ਸਤਿਗੁਰਾਂ ਦੀ ਇਸ ਬਾਣੀ ਦੇ ਤੁਲ ਗੁਰੂ ਖਾਲਸਾ ਜੀ ਕੋਈ ਵੱਡਾ ਨਹੀਂ ਹੋ ਸਕਦਾ। ਸਤਿਗੁਰਾਂ ਦੀ ਬਾਣੀ ਤੁਲ ਹੋਰ ਕੋਈ ਨਹੀਂ ਹੋ ਸਕਦਾ।
ਸ੍ਰੀ ਕੇਸ਼ਵ ਨਿਸ਼ਚੇ ਵਪਧਾਰਾ।
ਕੇਸ਼ਵ ਦਾ ਇੱਥੇ ਮਤਲਬ ਹੈ ਪਰਮਾਤਮਾ, ਕੇਸਾਂ ਵਾਲਾ ਜਿਹੜਾ ਰੱਬ ਹੈ, ਉਸ ਪਰਮਾਤਮਾ ਨੇ ਨਿਸ਼ਚੇ ਮਾਤ ਲੋਕ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ ਹੈ। ਨਿਸ਼ਚੇ ਪਰਮਾਤਮਾ ਨੇ, ਪਰਮੇਸ਼ਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਅਵਤਾਰ ਧਾਰਿਆ ਹੈ। ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ ਕਹਿੰਦੇ, ਪੰਡਿਤ ਜੀ ਸੁਣੋ, ਗੁਰੂ ਨਾਨਕ ਸਾਹਿਬ ਨੇ ਵੇਖਿਆ, ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਕਲਯੁਗ ਦੇ ਲੋਕਾਂ ਦੀ ਉਮਰ ਥੋੜੀ ਹੈ, ਉਮਰਾਂ ਥੋੜੀਆਂ ਰਹਿ ਗਈਆਂ। ਪਹਿਲਾਂ ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਸੀ, ਹਜ਼ਾਰ ਹਜ਼ਾਰ ਵਰਸ ਤੱਕ ਦੀ ਬੰਦੇ ਦੀ ਉਮਰ ਹੁੰਦੀ ਸੀ, ਦਸ ਦਸ ਗੁਣਾ ਕਰਕੇ ਉਮਰ ਬੰਦੇ ਦੀ ਘਟਦੀ ਚਲੀ ਆਈ। ਕਲਯੁਗ ਦੇ ਵਿੱਚ ਮਨੁੱਖ ਦੀ ਉਮਰ ਬਹੁਤ ਥੋੜੀ ਸਤਿਗੁਰਾਂ ਨੇ ਵੇਖੀ।
ਯੋਗ ਜਗ ਜਬ ਬਣੈ ਨਾ ਪੂਰੇ,
ਵੀ ਇੰਨੀ ਥੋੜੀ ਉਮਰ ਦੇ ਵਿੱਚ ਨਾ ਯੋਗ ਹੋ ਸਕਦਾ ਹੈ, ਨਾ ਯੱਗ ਹੋ ਸਕਦੇ ਨੇ, ਨਾ ਤਪੱਸਿਆ ਹੋ ਸਕਦੀ। ਜੇ ਉਮਰ ਲੰਮੀ ਹੋਵੇ ਤੇ ਬੰਦਾ ਕਈ ਕਈ ਮਹੀਨੇ ਯੱਗ ਵੀ ਕਰੀ ਜਾਏ, ਤਪੱਸਿਆ ਵੀ ਕਰੀ ਜਾਏ, ਪਰ ਉਮਰ ਥੋੜੀ ਹੈ। ਕਲਯੁਗ ਦੇ ਵਿੱਚ ਗੁਰੂ ਸਾਹਿਬ ਨੇ ਵੇਖਿਆ ਕਿ ਥੋੜੀ ਉਮਰ ਦੇ ਵਿੱਚ, ਹੁਣ ਸੱਠਾਂ ਸੱਤਰਾਂ ਸਾਲਾਂ ਦੀ ਉਮਰ ਦੇ ਵਿੱਚ ਬੰਦਾ ਕਿੰਨਾ ਕੀ ਕੁਝ ਕਰ ਸਕਦਾ, ਥੋੜੀ ਉਮਰ ਦੇ ਵਿੱਚ ਨਾ ਤਪੱਸਿਆ ਕਰ ਸਕਦਾ, ਨਾ ਯੱਗ ਕਰ ਸਕਦਾ, ਨਾ ਹਵਨ ਕਰ ਸਕਦਾ, ਨਾ ਕੋਈ ਹੋਰ ਪੁੰਨ ਕਰਮਦਕ ਕਰ ਸਕਦਾ।
ਪੂਰਵ ਧਰਮ ਸਥਾਪਨ ਹੇਤ,
ਕਹਿੰਦੇ ਪੂਰਵ ਧਰਮ ਨੂੰ ਸਥਾਪਨ ਕਰਨ ਵਾਸਤੇ,
ਧਨ ਧਾਰਤ ਪ੍ਰਭ ਕਿਰਪਾ ਨਕੇਤ,
ਮਰਿਆਦਾ ਸੰਸਾਰ ਚ ਚਲਾਉਣੀ ਹੁੰਦੀ ਹੈ, ਉਹਨੂੰ ਚਲਾਉਣ ਵਾਸਤੇ ਜਦੋਂ ਜਦੋਂ ਵੀ ਧਰਮ ਸਥਾਪਨ ਦੀ ਲੋੜ ਪਈ, ਪਰਮਾਤਮਾ ਨੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਉਤਾਰਿਆ। ਜਦੋਂ ਵੀ ਕਿਤੇ ਧਰਮ ਦੀ ਗਿਲਾਨੀ ਹੋਈ ਤੇ ਧਰਮ ਨੂੰ ਸਥਾਪਨ ਕਰਨ ਵਾਸਤੇ, ਧਰਮ ਨੂੰ ਪੁਨਰ ਸਥਾਪਨ ਕਰਨ ਵਾਸਤੇ ਪਰਮਾਤਮਾ ਨੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਿਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵੀ ਧਰਮ ਸਥਾਪਨ ਕਰਨ ਵਾਸਤੇ ਅਵਤਾਰ ਧਾਰਨ ਕੀਤਾ।
ਤਾਂ ਤੇ ਜੇ ਵਿਦ ਜਗ ਕਲਿਆਨਾ, ਹੋਤ ਵਹੀ ਵਿਦ ਕ੍ਰਿਤ ਭਗਵਾਨਾ,
ਇਸ ਵਿਧੀ ਨਾਲ ਇਸ ਜੀਵ ਦੀ ਕਲਿਆਣ ਹੋ ਸਕੇ, ਉਹੀ ਵਿਧੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਿਆਣ ਦੀ ਜੀਵਾਂ ਨੂੰ ਦ੍ਰਿੜ ਕਰਾਈ। ਜਿਸ ਵਿਧੀ ਅਨੁਸਾਰ ਇਸ ਜੀਵ ਦੀ ਕਲਿਆਣ ਹੋ ਸਕੇ, ਉਹੀ ਵਿਧੀ, ਉਹੀ ਕ੍ਰਿਤ ਭਗਵਾਨ ਜੀ ਨੇ ਇਸ ਮਾਤ ਲੋਕ ਦੀ ਧਰਤੀ ਤੇ ਕੀਤੀ। ਦੁਆਪਰ ਦੇ ਵਿੱਚ ਜਾਂ ਤ੍ਰੇਤੇ ਤੇ ਸਤਯੁਗ ਵਿੱਚ ਜਿਵੇਂ ਕਲਿਆਣ ਹੋ ਸਕਦੀ ਸੀ, ਉਸ ਸਮੇਂ ਦੇ ਅਵਤਾਰਾਂ ਨੇ ਉਸੇ ਤਰ੍ਹਾਂ ਦੀ ਮਰਿਆਦਾ ਚਲਾਈ। ਸਤਯੁਗ ਦੇ ਵਿੱਚ ਉਹਨਾਂ ਨੇ ਤਪੱਸਿਆ ਦੀ, ਫਿਰ ਤ੍ਰੇਤੇ ਵਿੱਚ ਯੱਗ ਕਰਨ ਦੀ, ਦੁਆਪਰ ਵਿੱਚ ਪੂਜਾ ਕਰਨ ਦੀ ਮਰਿਆਦਾ ਚਲਾ ਦਿੱਤੀ ਵੀ ਇਹਨਾਂ ਦਾ ਉਧਾਰ ਏਦਾਂ ਹੋਵੇਗਾ। ਪਰ ਕੱਲ ਕੇਵਲ ਨਾਮ ਆਧਾਰ, ਕਲਯੁਗ ਦੇ ਵਿੱਚ ਸਿਰਫ ਨਾਮ ਦੀ ਮਹਿਮਾ ਸੀ, ਨਾਮ ਨਾਲ ਹੀ ਜੀਵਾਂ ਦਾ ਉਧਾਰ ਹੋ ਸਕਦਾ ਸੀ। ਇਸ ਕਰਕੇ ਸਤਿਗੁਰਾਂ ਨੇ ਉਸੇ ਤਰ੍ਹਾਂ ਦੀ ਮਰਿਆਦਾ ਸੰਸਾਰ ਦੇ ਵਿੱਚ ਚਲਾਈ ਹੈ ਜਿਹਦੀ ਲੋੜ ਸੀ।
ਅਵਰ ਸਾਧਨਾ ਬਣੈ ਨਾ ਕੋਈ, ਗਿਰੀਵਾਨ ਵਾਚਾ ਤੋਏ,
ਹੋਰ ਕੋਈ ਸਾਧਨਾ ਹੋ ਨਹੀਂ ਸੀ ਸਕਦੀ ਜਿਹੜੀ ਇਹ ਗਿਰੀਵਾਨ ਸੰਸਕ੍ਰਿਤ ਬਾਣੀ, ਕਿਉਂਕਿ ਜਿਹੜੇ ਵੇਦ ਨੇ ਉਹ ਸੰਸਕ੍ਰਿਤ ਚ ਲਿਖੇ ਹੋਏ ਨੇ। ਹੁਣ ਜਿਹੜੀ ਉਹ ਸੰਸਕ੍ਰਿਤ ਹੈ ਉਹ ਲੁਕੀ ਹੋਈ ਹੈ, ਉਹ ਜਿਹੜੀ ਸੰਸਕ੍ਰਿਤ ਦੀ ਵਿਦਿਆ ਹੈ ਉਹ ਗੁਪਤ ਹੈ, ਉਹ ਬਹੁਤੀ ਪ੍ਰਗਟ ਨਹੀਂ ਹੋਈ। ਗੁਪਤ ਕਿਉਂ ਹੈ? ਕਿਉਂਕਿ ਗਿਣੇ ਚੁਣੇ ਬੰਦੇ ਸੰਸਕ੍ਰਿਤ ਪੜ੍ਹ ਸਕਦੇ ਨੇ, ਹਰ ਇੱਕ ਬੰਦਾ ਸੰਸਕ੍ਰਿਤ ਨਹੀਂ ਪੜ੍ਹ ਸਕਦਾ, ਜਾਂ ਬ੍ਰਾਹਮਣ ਪੜ੍ਹ ਸਕਦਾ, ਜਾਂ ਖੱਤਰੀ ਪੜ੍ਹ ਸਕਦਾ। ਵੈਸ਼ ਸ਼ੂਦਰ ਨੂੰ ਤਾਂ ਹੱਕ ਹੀ ਨਹੀਂ ਸੀ ਪੜ੍ਹਨ ਦਾ, ਤੇ ਬ੍ਰਾਹਮਣਾਂ ਵਿੱਚੋਂ ਵੀ ਕੋਈ ਇੱਕ ਅੱਧਾ ਹੀ ਬ੍ਰਾਹਮਣ ਸੀ ਜਿਹੜਾ ਸ਼ੁੱਧ ਪੜ੍ਹ ਸਕੇ, ਛਤਰੀਆਂ ਚੋਂ ਵੀ ਕੋਈ ਪੜ੍ਹ ਸਕਦਾ। ਸੰਸਕ੍ਰਿਤ ਦੀ ਜਿਹੜੀ ਬਾਣੀ ਸੀ ਭਾਈ ਗੁਰਦਾਸ ਜੀ ਕਹਿੰਦੇ ਉਹ ਲੁਕੀ ਹੋਈ ਸੀ, ਹੋਰ ਕੋਈ ਸਾਧਨਾ ਦਾ ਕਰਮ ਨਜ਼ਰ ਨਹੀਂ ਸੀ ਆ ਰਿਹਾ।
ਪੜਤ ਪੜਤ ਹੈ ਆਯੂ ਬਤੀਤਾ,
ਜੇ ਕੋਈ ਸੰਸਕ੍ਰਿਤ ਪੜ੍ਹਨ ਲੱਗਦਾ ਸੀ ਤੇ ਸੰਸਕ੍ਰਿਤ ਪੜ੍ਹਦਿਆਂ ਪੜ੍ਹਦਿਆਂ ਉਹਦੀ ਉਮਰ ਹੀ ਲੰਘ ਜਾਂਦੀ ਸੀ ਸਾਰੀ। ਪਹਿਲਾਂ ਲਘੂ ਸਿਧਾਂਤ ਪੜ੍ਹਾਉਂਦੇ ਨੇ, ਲਘੂ ਸਿਧਾਂਤ ਤੋਂ ਬਾਅਦ ਫਿਰ ਅੱਗੇ ਅੱਗੇ ਜਿਵੇਂ ਚੱਲਦੇ ਨੇ ਨਿਰੁਕਤ ਪੜ੍ਹਾਉਂਦੇ ਨੇ, ਫਿਰ ਕਲਪ ਪੜ੍ਹਾਉਂਦੇ ਨੇ, ਫਿਰ ਜੋਤਿਸ਼ ਪੜ੍ਹਾਉਂਦੇ ਨੇ, ਫਿਰ ਵਿਆਕਰਨ, ਫਿਰ ਪਿੰਗਲ, ਫਿਰ ਉਚਾਰਣ। ਇੱਦਾਂ ਵੇਦਾਂ ਦੇ 6 ਅੰਗ ਹੁੰਦੇ ਨੇ। ਜੇ ਇੱਕ ਵਾਰੀ ਕਿਸੇ ਨੇ ਵੇਦ ਪੜ੍ਹਨੇ ਹੋਣ ਤੇ ਸੰਸਕ੍ਰਿਤ ਪੜ੍ਹਨ ਵਾਸਤੇ, ਵੇਦ ਪੜ੍ਹਨ ਵਾਸਤੇ ਕਈ ਕਈ ਸਾਲ ਜ਼ਿੰਦਗੀ ਦੇ ਲੰਘ ਜਾਂਦੇ ਸੀ। ਮੋਟੀ ਜੀ ਪਰਿਭਾਸ਼ਾ ਲਾ ਲਈਏ 20-25 ਸਾਲ ਤਾਂ ਇੱਦਾਂ ਹੀ ਲੰਘ ਜਾਂਦੇ ਸੀ ਪੜ੍ਹਦਿਆਂ। ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜੀ ਇਹ ਸੰਸਕ੍ਰਿਤ ਬਾਣੀ ਸੀ, ਇਹਨੂੰ ਪੜ੍ਹਦਿਆਂ ਪੜ੍ਹਦੇ ਹੀ ਬੰਦੇ ਦੀ ਉਮਰ ਲੰਘ ਜਾਂਦੀ ਸੀ। ਇਹ ਕਹਿੰਦੇ ਜੇ ਇਹਨੂੰ ਪੜ੍ਹਦੇ ਹੀ ਉਮਰ ਲੰਘ ਜਾਣੀ, ਰੱਬ ਦਾ ਗਿਆਨ ਕਿਹੜੇ ਵੇਲੇ ਮਿਲਣਾ ਸੀ? ਜੇ ਪੜ੍ਹਦਿਆਂ ਪੜ੍ਹਦੇ ਹੀ ਜ਼ਿੰਦਗੀ ਲੰਘ ਜਾਣੀ, ਵੀ ਉਹਨਾਂ ਨੂੰ ਬਾਅਦ ਪੜ੍ਹਨ ਤੋਂ ਬਾਅਦ ਸਮਝਣਾ ਉਸ ਪਾਸੇ ਤੇ ਆਉਂਦੇ ਹੀ ਨਹੀਂ ਸੀ। ਪੜ੍ਹਦੇ ਹੀ ਜ਼ਿੰਦਗੀ ਲੰਘ ਜਾਣੀ ਤੇ ਪਰਮਾਤਮਾ ਦਾ ਗਿਆਨ ਕਦੋਂ ਪ੍ਰਾਪਤ ਕਰਦੇ? ਇਹੀ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਸੰਸਕ੍ਰਿਤ ਨਾਲ ਗੱਲ ਨਹੀਂ ਬਣਨੀ, ਵੀ ਕੱਲੀ ਸੰਸਕ੍ਰਿਤ ਦੀ ਬਾਣੀ ਦੇ ਨਾਲ ਜੀਵਾਂ ਦਾ ਉਧਾਰ ਨਹੀਂ ਹੋਣਾ। ਤਾਂ ਕੋਈ ਕੋਈ ਪੜ੍ਹਦਾ, ਫਿਰ ਜਿਹੜਾ ਪੜ੍ਹਦਾ ਉਹਦੀ ਪੜ੍ਹਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ, ਤੇ ਪੜ੍ਹਦੇ ਦੀ ਜ਼ਿੰਦਗੀ ਲੰਘ ਜਾਣੀ ਤੇ ਫਿਰ ਉਹਨੇ ਗਿਆਨ ਕਿਹੜੇ ਵੇਲੇ ਰੱਬ ਦਾ ਪ੍ਰਾਪਤ ਕਰਨਾ? ਪਰਮੇਸ਼ਰ ਦਾ ਧਿਆਨ ਉਹਨੇ ਕਿਹੜੇ ਵੇਲੇ ਧਾਰਨ ਕਰਨਾ?
ਹਰ ਉਪਕਾਰੇ ਗੁਰ ਸਵਾਮੀ ਸੁਲਭ ਗਿਰਾ ਵਰਨੀ ਗੁਣ ਗਾਮੀ।
ਪਰ ਉਪਕਾਰ ਵਾਸਤੇ ਗੁਰੂ ਸਵਾਮੀ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੀਵਾਂ ਦਾ ਭਲਾ ਕਰਨ ਵਾਸਤੇ ਫਿਰ ਸੁਲਭ ਤੇ ਸੌਖੇ ਢੰਗ ਨਾਲ ਗੁਰੂ ਕੀ ਬਾਣੀ ਉਚਾਰਨ ਕੀਤੀ। ਇਹਨਾਂ ਪੁੱਛਿਆ ਸੀ ਨਾ ਬ੍ਰਾਹਮਣਾਂ ਨੇ ਵੀ ਗੁਰਬਾਣੀ ਉਚਾਰਨ ਦਾ ਵੱਖਰਾ ਪ੍ਰਯੋਜਨ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਸੰਸਕ੍ਰਿਤ ਪੜ੍ਹਦੇ ਉਮਰਾਂ ਲੰਘ ਜਾਂਦੀਆਂ ਸੀ, ਫਿਰ ਕੋਈ ਕੋਈ ਪੜ੍ਹਦਾ ਸੀ, ਸਾਰੇ ਨਹੀਂ ਸੀ ਪੜ੍ਹ ਸਕਦੇ। ਜੀਵਾਂ ਦਾ ਕਲਿਆਣ ਕਿਵੇਂ ਹੁੰਦਾ? ਤੇ ਜੀਵਾਂ ਦੇ ਕਲਿਆਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਪਰਉਪਕਾਰ ਕਰਦਿਆਂ ਜੀਵਾਂ ਤੇ ਸੁਲਭ ਤਰੀਕੇ ਨਾਲ ਗੁਰਬਾਣੀ ਜਿਹੜੀ ਹੈ ਉਹ ਆਪਣੀ ਰਸਨਾ ਤੋਂ ਉਚਾਰਨ ਕੀਤੀ।
ਨਾਮੀ ਨਾਮ ਏਵ ਦਿਖਰਾਵਾ।
ਔਰ ਉਸ ਪਵਿੱਤਰ ਗੁਰਬਾਣੀ ਵਿਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਗੁਰੂ ਜੀ ਨੇ ਨਾਮੀ ਤੇ ਨਾਮ ਨੂੰ ਇੱਕ ਹੀ ਦੱਸਿਆ। ਜਿਹਦਾ ਨਾਮ ਆਪਾਂ ਜਪਦੇ ਨਾ ਵਾਹਿਗੁਰੂ, ਤੇ ਵਾਹਿਗੁਰੂ ਦੇ ਨਾਮ ਵਿਚ ਤੇ ਨਾਮੀ ਚ ਕੋਈ ਭੇਦ ਨਹੀਂ ਹੈ। ਨਾਮੀ ਤੇ ਨਾਮ ਦੋਵੇਂ ਇੱਕ ਮਿੱਕ ਹਨ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਗੁਰਾਂ ਨੇ ਵਿਖਾਇਆ।
ਸ਼ਬਦ ਸੁਰਤ ਮਾਰਗ ਗਾਵਾ।
ਸ਼ਬਦ ਤੇ ਸੁਰਤ ਦਾ ਰਾਹ ਇਕੱਠਾ ਕਰਕੇ ਕਥਨ ਕੀਤਾ ਹੈ ਗੁਰਬਾਣੀ ਦੇ ਵਿਚ। ਸਤਿਗੁਰਾਂ ਨੇ ਸ਼ਬਦ ਸੁਰਤ ਦਾ ਮਾਰਗ ਦੱਸਿਆ ਕਿ ਜਿਹੜੀ ਸੁਰਤ ਸ਼ਬਦ ਦੇ ਅਨੁਸਾਰ ਢਲ ਕੇ ਸ਼ਬਦ ਅਨੁਕੂਲੀ ਹੋ ਜਾਂਦੀ ਹੈ, ਸੁਰਤੀ ਸ਼ਬਦ ਵਿਚ ਮਿਲ ਜਾਂਦੀ ਹੈ ਤੇ ਸ਼ਬਦ ਸੁਰਤੀ ਚ ਮਿਲ ਜਾਂਦਾ, ਉਦੋਂ ਪਰਮਾਤਮਾ ਦੇ ਵਿਚ ਅਭੇਦਤਾ ਹੋ ਜਾਂਦੀ ਹੈ। ਸੁਰਤੀ ਤੇ ਸ਼ਬਦ ਦਾ ਜਿਹੜਾ ਮਾਰਗ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਤਿਗੁਰਾਂ ਨੇ ਇਕੁਰ ਕਥਨ ਕੀਤਾ।
ਸੱਤ ਅਸੱਤ ਦੋ ਪਦ ਜੋੜੇ।
ਸੱਚ ਤੇ ਝੂਠ ਦੋਵੇਂ ਜੁੜੇ ਹੋਏ ਨੇ। ਸੱਚ ਤੇ ਝੂਠ ਮਿਲਿਆ ਹੀ ਹੋਇਆ ਨਾ ਸਾਰਾ ਕੁਝ। ਆ ਜਗਤ ਝੂਠ ਹੈ, ਝੂਠੇ ਜਗਤ ਵਿਚ ਪਰਮਾਤਮਾ ਸੱਤ ਹੈ, ਦੋਵੇਂ ਮਿਲੇ ਹੋਏ ਨੇ, ਮਿਲੇ ਜੁੜੇ ਨੇ। ਸੱਚ ਤੇ ਝੂਠ ਜੋ ਦੋਵੇਂ ਆਪਸ ਵਿਚ ਮਿਲੇ ਹੋਏ ਨੇ।
ਸੱਤ ਸੱਤ ਕਰ ਅਸਤ ਵਿਛੋੜੇ।
ਗੁਰਬਾਣੀ ਵਿਚ ਸਤਿਗੁਰਾਂ ਨੇ ਸੱਤ ਨੂੰ ਵੱਖਰਾ ਕਰਕੇ ਦੱਸਿਆ ਵੀ ਸੱਤ ਕੀ ਹੈ, ਤੇ ਸੱਤ ਤੋਂ ਉਲਟਾ ਜਿਹੜਾ ਸੰਸਾਰ ਅਸੱਤ ਹੈ ਉਹ ਵੱਖਰਾ ਕਰਕੇ ਦੱਸਿਆ। ਸੱਤ ਕੀ ਹੈ? ਜਪ ਮਨ ਸਤ ਨਾਮ ਸਦਾ ਸਤ ਨਾਮ। ਨਾਮ ਹੀ ਸੱਤ ਹੈ ਤੇ ਬਾਕੀ ਜਿਹੜਾ ਇਹਦੇ ਤੋਂ ਉਲਟ ਹੈ ਸੰਸਾਰ ਉਹ ਸਭ ਕੁਝ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਇਹ ਸਾਰਾ ਸੰਸਾਰ ਕੂੜ ਹੈ, ਝੂਠਾ ਹੈ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਸਭ ਕੁਝ ਝੂਠ ਹੈ। ਇਹ ਗੁਰਬਾਣੀ ਵਿਚ ਸਤਿਗੁਰਾਂ ਨੇ ਸਿੱਧ ਕੀਤਾ ਕਿ ਸੱਤ ਕੀ ਹੈ ਔਰ ਅਸੱਤ ਕੀ ਹੈ।
ਸੱਤ ਆਤਮਾ ਅਸੱਤ ਅਵਿਦਿਆ।
ਦੱਸਿਆ ਹੈ ਬਾਣੀ ਵਿਚ ਕਿ ਆਤਮਾ ਸੱਤ ਹੈ ਔਰ ਜਿਹੜੀ ਇਹ ਅਵਿਦਿਆ ਹੈ ਇਹ ਅਸੱਤ ਹੈ, ਜਿਹੜੀ ਮਾਇਆ ਹੈ ਇਹ ਅਸੱਤ ਹੈ, ਇਹ ਝੂਠ ਹੈ।
ਗੋਡ ਕਰ ਪ੍ਰਗਟਿਓ ਸਦਾ।
ਕਹਿੰਦੇ ਇਹਦਾ ਮਹਾਗੂੜ ਜਿਹੜਾ ਸਿਧਾਂਤ ਹੈ ਆਤਮਾ ਦਾ, ਉਹ ਮਹਾਰਾਜ ਜੀ ਨੇ ਇਸ ਡਾਢੇ ਗੁੱਝੇ ਭੇਤ ਨੂੰ ਸ਼ਬਦਾਂ ਵਿਚ ਪ੍ਰਗਟ ਕਰ ਦਿੱਤਾ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਸੱਤ ਤੇ ਅਸੱਤ ਦਾ ਭੇਦ ਜਾਣ ਲਿਆ ਹੈ,
ਨਾਮ ਉਚਾਰਨ ਰੀਤ ਬਤਾਵਾ,
ਉਹਨਾਂ ਨੂੰ ਨਾਮ ਜਪਣ ਦੀ ਮਰਿਆਦਾ ਦੱਸੀ ਹੈ ਵੀ ਨਾਮ ਕਿਵੇਂ ਜਪਣਾ, ਉਹ ਵੀ ਗੁਰਬਾਣੀ ਚ ਦੱਸਿਆ। ਜਦੋਂ ਪਹਿਲਾਂ ਪਤਾ ਲੱਗ ਜਾਵੇ ਵੀ ਸੱਚ ਕੀ ਹੈ ਝੂਠ ਕੀ ਹੈ, ਇਹਦਾ ਨਿਰਣਾ ਹੋਣ ਤੋਂ ਬਾਅਦ ਫਿਰ ਨਾਮ ਜਪਣ ਦੀ ਮਰਿਆਦਾ ਦੱਸੀ ਹੈ। ਨਾਮ ਜਪਣ ਦੀ ਰੀਤ ਉਹ ਗੁਰੂ ਸਾਹਿਬ ਜੀ ਨੇ ਦ੍ਰਿੜ ਕਰਾਈ ਹੈ ਗੁਰਬਾਣੀ ਵਿਚ।
ਨਾਮ ਅਰੂਪ ਅਰੂਪ ਸੁਆਮੀ।
ਨਾਮ ਵੀ ਅਰੂਪ ਹੈ, ਨਾਮ ਦਾ ਕੋਈ ਰੂਪ ਥੋੜੀ ਹੈ। ਇਹ ਜਿਹੜਾ ਆਪਾਂ ਵਾਹਿਗੁਰੂ ਸ਼ਬਦ ਲਿਖਦੇ ਹਾਂ ਇਹ ਤਾਂ ਲਿਪੀ ਹੈ, ਅਸਲ ਵਿਚ ਨਾਮ ਦਾ ਤਾਂ ਕੋਈ ਰੂਪ ਹੈ ਹੀ ਨਹੀਂ, ਰੂਪ ਰੰਗ ਤੋਂ ਰਹਿਤ ਹੈ। ਨਾਮ ਵੀ ਅਰੂਪ ਹੈ ਔਰ ਜਿਹਦਾ ਨਾਮ ਜਪਦੇ ਹਾਂ ਉਹ ਵੀ ਅਰੂਪ ਹੈ, ਉਹਦਾ ਵੀ ਕੋਈ ਰੂਪ ਰੰਗ ਨਹੀਂ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਰੂਪ ਰੰਗ ਰੇ ਚੇਨ ਵਰਨ ਹੈ ਹੀ ਨਹੀਂ, ਉਹ ਸਭ ਤੋਂ ਨਿਆਰਾ ਅਰੂਪ ਹੈ, ਉਹਦਾ ਨਾਮ ਵੀ ਅਰੂਪ ਹੈ।
ਨਾਮ ਬਿਰਤੀ ਤੇ ਤਦ ਵਪ ਗਾਮੇ।
ਜਿਹੜੇ ਨਾਮ ਦੇ ਨਾਲ ਬਿਰਤੀ ਜੋੜਦੇ ਨੇ ਉਹਨਾਂ ਦੀ ਸੁਰਤ ਉਸ ਪਰਮਾਤਮਾ ਤੱਕ ਅਰੂਪ ਪਰਮਾਤਮਾ ਤੱਕ ਜਾ ਪਹੁੰਚਦੀ ਹੈ।
ਸੁਲਭ ਸਗਲ ਪ੍ਰਗਟਾਈ ਗੁਰਬਚ,
ਏਦਾਂ ਬੜੇ ਸੁਲਭ ਤੇ ਸੌਖੇ ਢੰਗ ਨਾਲ ਏਡਾ ਵੱਡਾ ਮਹਾਨ ਬ੍ਰਹਮ ਗਿਆਨ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਦੇ ਵਿਚ ਇਸ ਗਿਆਨ ਨੂੰ ਪ੍ਰਗਟ ਕਰਕੇ ਜੀਵਾਂ ਤੱਕ ਪਹੁੰਚਾਇਆ। ਜਿਹੜਾ ਸੰਸਕ੍ਰਿਤ ਵਿਚ ਪੜ੍ਹਨਾ ਔਖਾ ਸੀ, ਉਹ ਤਾਂ ਪੜ੍ਹਿਆ ਪੜ੍ਹਿਆ ਹੀ ਜ਼ਿੰਦਗੀ ਲੰਘ ਜਾਂਦੀ ਸੀ, ਸਮਝਣ ਦਾ ਤਾਂ ਬਾਅਦ ਵਿਚ ਮੌਕਾ ਹੀ ਨਹੀਂ ਸੀ ਮਿਲਦਾ। ਗੁਰੂ ਸਾਹਿਬ ਨੇ ਏਡਾ ਵੱਡਾ ਜਿਹੜਾ ਮਹਾਨ ਗਿਆਨ ਸੀ, ਪਰਮਾਤਮਾ ਦਾ ਗਿਆਨ, ਸੌਖੇ ਢੰਗ ਨਾਲ ਸੁਲਭ ਸ਼ਬਦਾਂ ਵਿਚ ਉਹ ਗੁਰਬਾਣੀ ਦੇ ਵਿਚ ਜੀਵਾਂ ਤੱਕ, ਲੋਕਾਂ ਤੱਕ ਪਹੁੰਚਦਾ ਕੀਤਾ ਹੈ।
ਅਮਰ ਥਿਰ
ਕਹਿੰਦੇ ਇਸ ਕਰਕੇ ਭਾਈ ਇਹ ਗੁਰਬਾਣੀ ਜਿਹੜੇ ਪੜ੍ਹਦੇ ਨੇ ਉਹ ਅਮਰ ਮਰਨ ਤੋਂ ਰਹਿਤ ਹੋ ਜਾਂਦੇ ਹਨ।
ਤ੍ਰਿਕਾਂਡ ਵਿਧਾਨਾ
ਜਿਹੜੇ ਵੇਦ ਨੇ, ਹੁਣ ਵੇਦਾਂ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਰਾਲੀ ਹੈ, ਵੱਖਰੀ ਹੈ। ਕਿਵੇਂ? ਕਿਉਂਕਿ ਵੇਦਾਂ ਵਿਚ ਤਿੰਨ ਕਾਂਡਾਂ ਦਾ ਜ਼ਿਕਰ ਹੈ, ਤ੍ਰਿਕਾਂਡ ਬਣਾਏ, ਉਹਦੇ ਵਿਚ ਤਿੰਨ ਕਾਂਡ ਜਿਹੜੇ ਨੇ ਉਹ ਦੱਸੇ ਹੋਏ ਨੇ।
ਕਥਨ ਕਰਮ ਉਪਾਸਨ ਗਿਆਨਾ,
ਇੱਕ ਤਾਂ ਬੜੇ ਕਰੜੇ ਕਰਮ, ਕਰਮ ਕਿਹੜੇ? ਬੜੇ ਬੜੇ ਔਖੇ ਕਰਮ ਨੇ। ਉੱਠੇ ਲਟਕੇ ਤਪ ਕਰੋ, ਹਵਨ ਕਰਕੇ ਅੱਗ ਦੇ ਕੋਲ ਬੈਠੋ ਗਰਮੀਆਂ ਦੇ ਦਿਨਾਂ ਵਿਚ, ਸਰਦੀਆਂ ਦੇ ਦਿਨਾਂ ਵਿਚ ਪਾਣੀ ਦੇ ਵਿਚ ਗਲ ਤਾਈ ਖਲੋ ਕੇ ਤਪ ਕਰੋ। ਇੱਦਾਂ ਦੇ ਬੜੇ ਬੜੇ ਔਖੇ ਤੇ ਕਰੜੇ ਕਰਮ ਜਿਹੜੇ ਜੀਵਾਂ ਕੋਲ ਹੋ ਨਹੀਂ ਸੀ ਸਕਦੇ। ਫਿਰ ਉਪਾਸਨਾ ਦੇ ਤਰੀਕੇ ਵੀ ਬੜੇ ਬੜੇ ਕਠਿਨ ਤੇ ਔਖੇ ਸਨ। ਤੇ ਫਿਰ ਤੀਜਾ ਗਿਆਨ, ਇੱਦਾਂ ਤ੍ਰਿਕਾਂਡ ਤਿੰਨ ਕਾਂਡ ਜਿਹੜੇ ਨੇ ਉਹ ਵੇਦਾਂ ਵਿਚ ਦੱਸੇ ਹੋਏ ਨੇ।
ਮਹਾਂਯਤਨ ਸਾਧਕ ਇਹ ਸਾਧਨ,
ਕਹਿੰਦੇ ਮਹਾਂਯਤਨਾਂ ਦੇ ਨਾਲ ਕੋਈ ਬਿਰਲਾ ਸਾਧਕ ਇਹਨਾਂ ਸਾਧਨਾਂ ਨੂੰ ਸਾਧਦਾ ਸੀ।
ਕਲੀ ਕੁਲ ਜਨ ਕੇ ਪਰਮਨ ਬਾਧਨਾ,
ਪਰ ਕਲਯੁਗ ਦੇ ਲੋਕਾਂ ਕੋਲ ਏਡੇ ਔਖੇ ਕਰੜੇ ਕਰਮ ਨਾ ਹੋ ਸਕਣੇ ਸੀ, ਨਾ ਉਹਨਾਂ ਨੇ ਕਰਦੇ ਸਨ। ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸ਼ੁਭ ਕਰਮ ਦੱਸੇ ਜਿਹੜੇ ਬੜੇ ਸੁਖੈਨ ਢੰਗ ਨਾਲ ਹਰ ਇੱਕ ਪ੍ਰਾਣੀ ਕਰ ਸਕਦਾ। ਹਰ ਇੱਕ ਪ੍ਰਾਣੀ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਕਰੋ, ਨਿਤਨੇਮ ਕਰੋ, ਬਾਣੀ ਪੜ੍ਹੋ, ਕਿਰਤ ਬਿਰਤ ਵੀ ਕਰੀ ਜਾਓ ਆਪਣੀ ਦਿਨ ਦੇ ਸਮੇਂ। ਜਦੋਂ ਸਮਾਂ ਲੱਗੇ ਕਿਰਤ ਬਿਰਤ ਕਰਦਿਆਂ ਭਜਨ ਵੀ ਕਰੀ ਜਾਓ। ਕਈ ਸੱਜਣ ਸਵੇਰੇ ਉੱਠ ਕੇ ਨਿਤਨੇਮ ਕਰ ਲੈਣਗੇ, ਮੁੜ ਕੇ ਸਾਰਾ ਦਿਨ ਵਾਹਿਗੁਰੂ ਨਹੀਂ ਕਹਿੰਦੇ ਜ਼ੁਬਾਨ ਤੋਂ, ਕਹਿੰਦੇ ਸਵੇਰੇ ਕਰ ਤਾਂ ਲਿਆ। ਉਹਨਾਂ ਵਾਸਤੇ ਇੱਕ ਉਦਾਹਰਣ ਹੈ, ਦੁਕਾਨਦਾਰ ਆਪਣੀ ਸਵੇਰੇ ਦੁਕਾਨ ਖੋਲਦਾ, ਸਵੇਰੇ ਸਵੇਰੇ ਗਾਹਕ ਆ ਗਿਆ, ਪਹਿਲਾਂ ਦੁਕਾਨ ਖੋਲਦੇ, ਸਾਰੇ ਦਿਨ ਚ ਜਿੰਨੀ ਕਮਾਈ ਹੋਣੀ ਹੈ ਉਹ ਸਵੇਰੇ ਇੱਕੋ ਗਾਹਕ ਦੇ ਕੋਲੋਂ 1,000 ਰੁਪਇਆ ਉਹਨੇ ਕਮਾ ਲਿਆ, ਤੇ ਉਹ ਮੁੜ ਕੇ ਦੁਕਾਨ ਤੇ ਨੀ ਬੰਦ ਕਰ ਦਿੰਦਾ ਵੀ ਅੱਜ ਜਿੰਨੀ ਕਮਾਈ ਕਰਨੀ ਸੀ ਕਰ ਲਈਏ, ਸ਼ਾਮ ਤੱਕ ਫਿਰ ਖੋਲ ਹੀ ਰੱਖਦਾ ਵੀ ਹੋਰ ਵੀ ਆਉਣਗੇ। ਜੇ ਸਵੇਰੇ ਉੱਠ ਕੇ ਤੁਸੀਂ ਭਜਨ ਕਰ ਲੈਂਦੇ ਹੋ, ਨਿਤਨੇਮ ਕਰ ਲੈਂਦੇ ਹੋ, ਇਹਦਾ ਮਤਲਬ ਇਹ ਨੀ ਵੀ ਸਾਰਾ ਦਿਨ ਭਜਨ ਕਰਨਾ ਹੀ ਨੀ, ਵਾਹਿਗੁਰੂ ਕਹਿਣਾ ਹੀ ਵੀ ਕਰ ਤਾਂ ਲਿਆ ਜੀ ਸਵੇਰੇ। ਭਾਈ ਇਹ ਦੁਕਾਨ ਖੁੱਲੀ ਰਹਿਣੀ ਚਾਹੀਦੀ ਹੈ, ਭਜਨ ਹੁੰਦਾ ਰਹਿਣਾ ਚਾਹੀਦਾ ਸਾਰਾ ਦਿਨ ਵੀ, ਜਦੋਂ ਵੀ ਸਮਾਂ ਲੱਗੇ ਉਦੋਂ ਹੀ ਗੁਰਮੰਤਰ ਜਪਣ ਲੱਗ ਪਓ, ਜਦੋਂ ਸਮਾਂ ਲੱਗੇ ਉਦੋਂ ਚਿੰਤਨ ਕਰਨ ਲੱਗ ਪਓ। ਇਹ ਸੌਖਾ ਢੰਗ ਸਿਰਫ ਗੁਰਬਾਣੀ ਚ ਸਤਿਗੁਰਾਂ ਨੇ ਸਾਨੂੰ ਦੱਸਿਆ, ਔਰ ਵੇਦਾਂ ਸ਼ਾਸਤਰਾਂ ਚ ਬੜੇ ਬੜੇ ਔਖੇ ਸਾਧਨ ਸੀ। ਭਾਈ ਗੁਰਦਾਸ ਜੀ ਕਹਿੰਦੇ ਉਹ ਲੋਕਾਂ ਕੋਲ ਹੋ ਨਹੀਂ ਸੀ ਸਕਣੇ, ਕਲਯੁਗ ਦੇ ਲੋਕਾਂ ਕੋਲ ਸਾਧੇ ਨਹੀਂ ਸਨ ਜਾਣੇ, ਤੇ ਉਹਨਾਂ ਨੇ ਭਰਮ ਦੇ ਵਿਚ ਹੀ ਪਿਆ ਆਪਣੀਆਂ ਜ਼ਿੰਦਗੀਆਂ ਕੱਟ ਦੇਣੀਆਂ ਸੀ। ਬੜੇ ਔਖੇ ਔਖੇ ਉਹ ਕਰਮ ਕਾਂਡ ਸਨ ਜਿਹੜੇ ਹੋ ਨਹੀਂ ਸਨ ਸਕਦੇ।
ਦੋਹੇਰਾ ਸ਼ਾਸਤਰ ਵੇਦ ਕੇ ਅਰਥ ਫਲ ਜਦ ਪੇ ਵਿਚਾਰ ਹੈ ਧਾਰ,
ਕਹਿੰਦੇ ਸ਼ਾਸਤਰਾਂ ਤੇ ਵੇਦਾਂ ਦੇ ਅਰਥਾਂ ਦੇ ਫਲ ਨੂੰ ਜਦ ਵੀ ਇਹ ਆਪਣੇ ਅੰਦਰ ਵਿਚਾਰ ਕੇ ਧਾਰਨ ਕਰ ਵੀ ਲੈਂਦਾ, ਸ਼ਾਸਤਰਾਂ ਨੂੰ ਜਾਂ ਵੇਦਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਆਪਣੇ ਹਿਰਦੇ ਚ ਧਾਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਲੋਕ ਤੇ ਦੇਸ ਵੇਗ ਫਲ ਚਾਰ,
ਕਹਿੰਦੇ ਉਹਨਾਂ ਨੂੰ ਤਾਂ ਧਾਰ ਕੇ ਵਿਚਾਰ ਕੇ ਤਾਂ ਜਾ ਕੇ ਕਿਤੇ ਫਲ ਮਿਲੇ ਕੇ ਨਾ ਮਿਲੇ ਕੋਈ ਪਤਾ ਨੀ, ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਏਡੀ ਵੱਡੀ ਹੈ ਭਾਈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ, ਦਰਸ਼ਨ ਕਰਨ ਵਾਲੇ ਨੂੰ ਹੀ ਚਾਰੇ ਫਲ ਮਿਲ ਜਾਂਦੇ ਆ। ਵਿਲੋਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਿਆਂ, ਦਰਸ਼ਨ ਕਰਦਿਆਂ ਹੀ, ਦਰਸ਼ਨ ਪਰਸਦਿਆਂ ਹੀ, ਦਰਸ਼ਨ ਪਰਸਿਆ ਗੁਰੂ ਕੈ
ਜਨਮ ਮਰਨ,
ਜਨਮ ਮਰਨ ਦੁੱਖ ਜਾਏ। ਦਰਸ਼ਨਾਂ ਦੇ ਏਡਾ ਵੱਡਾ ਪ੍ਰਤਾਪ, ਕਈ ਸੱਜਣ ਨਾ ਕਥਾ ਕੀਰਤਨ ਕਰਦਿਆਂ ਕਰਦਿਆਂ ਕਹਿਣ ਲੱਗ ਪੈਂਦੇ, ਕਹਿੰਦੇ ਜੀ ਕੱਲਾ ਮੱਥਾ ਟੇਕਣ ਨਾਲ ਹੀ ਤੁਹਾਨੂੰ ਕੁਝ ਲੱਭਣਾ। ਭੁਲੇਖਾ ਆਇਆ ਉਹਨਾਂ ਨੂੰ, ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਵੀ ਮੱਥੇ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ। ਤੇ ਭਾਈ ਗੁਰਦਾਸ ਜੀ ਇੱਥੇ ਦੱਸ ਰਹੇ ਨੇ, ਕਹਿੰਦੇ ਦਰਸ਼ਨ ਕਰਨ ਨਾਲ ਵੀ ਚਾਰੇ ਫਲ ਮਿਲ ਜਾਂਦੇ ਚਾਰੇ। ਹਾਂ, ਬਾਣੀ ਪੜ੍ਹਨੀ ਚਾਹੀਦੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਣੀ ਨਹੀਂ ਪੜ੍ਹਨੀ, ਪੜ੍ਹੋ ਵੀ, ਪਰ ਇਸ ਗੱਲ ਦਾ ਵਿਰੋਧ ਤਾਂ ਨਾ ਕਰੋ ਵੀ ਦਰਸ਼ਨਾਂ ਨਾਲ ਕੁਝ ਨਹੀਂ ਮਿਲਣਾ। ਦਰਸ਼ਨ ਕਰਨ ਨਾਲ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਤੋਲੋ ਹੀ ਇਹ ਧੀਰਜ ਪੁਮਾਨ ਕੇ ਬਸੇਰੋ ਕੀਨ, ਚਲੋ ਮੇਰੇ ਨੈਣੀ ਨਾ ਕਟਾਛ ਮਾਨ ਮਾਰਿਓ ਹੈ, ਤੋਲੋ ਤਮ ਤੋਮ ਹੈ ਕਨੇਰੋ ਨੀਚ ਜਗ ਵਿਖੈ, ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਵਿਥਾਰਿਓ ਹੈ, ਤੋਲੋ ਦੀਨ ਦਾਰਦ ਸੁਦੀਨਤਾ ਦਿਖਾਈ ਦੇਤ, ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ, ਤੋਲੋ ਹੀ ਇਹ ਪੀਣ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਉਦੋਂ ਤੱਕ ਹਨੇਰਾ ਜਦੋਂ ਤੱਕ ਸੂਰਜ ਨਹੀਂ ਚੜ੍ਹਦਾ, ਉਦੋਂ ਤੱਕ ਗਰੀਬੀ ਆ ਜਦੋਂ ਤੱਕ ਕਲਪ ਬ੍ਰਿਸ਼ ਕੋਲ ਨਹੀਂ ਜਾਂਦਾ, ਉਦੋਂ ਤੱਕ ਹਿਰਦੇ ਚ ਪਾਪਾਂ ਦੇ ਝੁੰਡਾਂ ਦੇ ਝੁੰਡ ਗੱਜਦੇ ਨੇ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦਾ। ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਰਸਨ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿਚ ਤਬਦੀਲ ਹੋ ਜਾਂਦੇ ਹਨ, ਉਹ ਪੁੰਨ ਕਰਮ ਬਣ ਜਾਂਦੇ ਨੇ। ਏਡਾ ਵੱਡਾ ਮਹਾਤਮ, ਤਾਂ ਹੀ ਤਾਂ ਸਤਿਗੁਰਾਂ ਕਿਹਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਏਦਾਂ ਤਾਂ ਨਹੀਂ ਕਿਹਾ, ਦਰਸ਼ਨ ਵੇਖ ਵੇਖ ਕੇ ਸਤਿਗੁਰੂ ਆਪ ਜੀ ਦੇ ਦੀਦਾਰ ਕਰ ਕਰਕੇ ਜਿਉਂਦਾ, ਕਿਉਂਕਿ ਦਰਸ਼ਨਾਂ ਦਾ ਵੀ ਪ੍ਰਤਾਪ ਹੈ। ਦਰਸ਼ਨਾਂ ਬਿਨਾਂ ਗੁਰੂ ਕਾ ਸਿੱਖ ਤੜਫਦਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹ ਅਰਦਾਸਾਂ ਗੁਰੂ ਕਾ ਸਿੱਖ ਗੁਰੂ ਚਰਨਾਂ ਚ ਕਰਦਾ, ਮਹਾਰਾਜ ਆਪਣੇ ਦਰਸ਼ਨ ਤੇ ਦੀਦਾਰ ਬਖਸ਼ੋ। ਰੋਜ਼ ਅਰਦਾਸ ਕਰਦੇ ਆ ਨਾ ਕਿ ਸਤਿਗੁਰੂ ਜੀ ਦੇ ਦਰਸ਼ਨ ਵੀ ਔਰ ਦੀਦਾਰ ਦੇ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲਦੇ ਆ ਨਾ ਰੋਜ਼, ਜਪਦੇ ਆ, ਧਿਆਨ ਧਾਰ ਕੇ ਵੀ ਦਰਸ਼ਨ ਵੀ ਹੋਣ ਤੇ ਦੀਦਾਰ ਵੀ ਹੋਣ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਸ੍ਰੀ ਗੁਰੂ ਗ੍ਰੰਥ ਵੀ ਲੋਕ ਤੇ ਦੇਤ ਵੇਗ ਫਲ ਚਾਰ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ, ਪੰਜਵਾਂ ਕੋਈ ਬਣਿਆ ਹੀ ਨਹੀਂ ਦੁਨੀਆਂ ਚ ਪਦਾਰਥ, ਇਹ ਚਾਰ ਹੀ ਪਦਾਰਥ ਨੇ ਸੰਸਾਰ ਚ ਲੋਕ ਪਰਲੋਕ ਦੇ। ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਚਾਰੇ ਹੀ ਪ੍ਰਾਪਤ ਹੋ ਜਾਂਦੇ ਹਨ, ਚੌਂ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਿਤ ਪ੍ਰਤ ਰੁਚੀ ਉਰ ਧਾਰ, ਦਰਸ ਗੁਰ ਕੀਜੀਐ।
ਭਾਈ ਗੁਰਮੁਖੋ, ਉਹਨਾਂ ਪੰਡਤਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਭਾਈ ਗੁਰਦਾਸ, ਤੇ ਸਾਨੂੰ ਵੀ ਕਹਿ ਰਹੇ ਨੇ ਕਿ ਨਿਤਾ ਪ੍ਰਤੀ ਆਪਣੇ ਹਿਰਦੇ ਚ ਰੁਚ ਧਾਰ ਕੇ, ਪ੍ਰੇਮ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਦਰਸ ਗੁਰ ਕੀਜੀਐ। ਕਈ ਕਹਿੰਦੇ ਜੀ ਸਾਨੂੰ ਤਾਂ ਸਮਾਂ ਹੀ ਨਹੀਂ ਲੱਗਦਾ ਦਰਸ਼ਨ ਕਰਨ ਨੂੰ। ਰਹਿਤ ਨਾਮਿਆਂ ਦੇ ਬਚਨ ਨੇ ਗੁਰਸਿੱਖ ਵਾਸਤੇ ਕਿ ਦੋ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਸੁਬਹਾ ਤੇ ਸ਼ਾਮ, ਦੋ ਸਮੇਂ। ਤੇ ਜੇ ਦੋ ਸਮੇਂ ਨੀ ਤੇ ਇੱਕ ਸਮਾਂ ਤਾਂ ਆਪਣੇ ਜੀਵਨ ਦਾ ਨੇਮ ਬਣਾ ਵੀ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਇਹੋ ਜਿਹੇ ਵੀ ਗੁਰਮੁਖ ਪਿਆਰੇ ਹੈਣ ਜਿਹੜੇ ਗੁਰੂ ਦੇ ਦਰਸ਼ਨ ਕੀਤੇ ਬਿਨਾਂ ਜਲ ਤੱਕ ਵੀ ਨਹੀਂ ਛਕਦੇ, ਇਹੋ ਜਿਹੇ ਵੀ ਗੁਰਮੁਖ ਹਨ ਜਿਹੜੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਜਲ ਨਹੀਂ ਛਕਦੇ, ਮਹਾਰਾਜ ਦੇ ਦੀਦਾਰ ਤੋਂ ਬਿਨਾਂ ਜਲ ਨਹੀਂ ਛਕਦੇ, ਜਲ ਅੰਗੀਕਾਰ ਨਹੀਂ ਕਰਦੇ, ਭਾਵੇਂ ਕਈ ਦਿਨ ਬੀਤ ਜਾਣ। ਇੱਕ ਸੱਜਣ ਹੇਮਕੁੰਡ ਸਾਹਿਬ ਗਿਆ, ਸੱਤ ਦਿਨ ਸਰਸਤੇ ਚ ਉਹਨੂੰ ਮਹਾਰਾਜ ਜੀ ਦੇ ਦਰਸ਼ਨ ਨਾ ਹੋਏ, ਸੱਤ ਦਿਨ ਉਹਨੇ ਭੋਜਨ ਨਹੀਂ ਛਕਿਆ। ਇਹੋ ਜਿਹੇ ਵੀ ਗੁਰਮੁਖ ਹਨ ਜਿਹੜੇ ਗੁਰੂ ਦਰਸ਼ਨਾਂ ਤੋਂ ਬਿਨਾਂ ਜਲ ਹੀ ਅੰਗੀਕਾਰ ਨਹੀਂ ਕਰਦੇ, ਉਹ ਭਾਵਨਾ ਵਾਲੇ ਸਿੱਖ ਨੇ। ਤੇ ਉਹ ਦੱਸਿਆ ਕਰਦੇ, ਉਹ ਗੁਰਮੁਖਾਂ ਦੀ ਮੇਲ ਹੋਇਆ, ਸੰਗਤ ਹੋਈ, ਉਹਨਾਂ ਨੇ ਬੜਾ ਸੋਹਣਾ ਬਚਨ ਸੁਣਾਇਆ। ਕਹਿੰਦੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਤੇ ਕਾਹਲੀ ਕਾਹਲੀ ਆਇਆ ਕਰੋ, ਛੇਤੇ ਖੰਭ ਵਿਕਦੇ ਹੋਣ ਬਾਜ਼ਾਰ ਹੀ ਮੈਂ ਉੱਡ ਕੇ ਗੁਰਾਂ ਨੂੰ ਮਿਲਣਾ, ਉਦੋਂ ਕਾਹਲ ਹੋਵੇ। ਪਰ ਜਦੋਂ ਦਰਸ਼ਨ ਕਰਕੇ ਵਾਪਸ ਜਾਂਦੇ ਹੋ ਫਿਰ ਸਹਿਜੇ ਸਹਿਜੇ ਮੁੜਿਆ ਕਰੋ, ਸਹਿਜੇ ਸਹਿਜੇ। ہو سکتا ہے رستے چ باہ پھڑ کے پھر بلا لین بھی آ جا. ایک بھاونا کی گل ہے نا, پریم کی کھیڈ. تو کہن تو بھاو اتنے بھائی سنت گرداس جی کہتے بھی نتا پرتی روچی دے نال من دی بھاونا نال من دے پریم نال گرو دے درشن کرنے ہن.
نکھل جنم تم پاپ کنک ہر بیجی ہے.
نکھل جن بھی نکھل دا مطلب ہے جن بھی پاپ نے جنما جنمانترا دے ایک کھن وچ گرو گرنتھ صاحب دے درشن کرنے نورت ہو جاندے. بھاونا ہووے درشنا دی, گرو درشنا دی بھاونا ہووے تے درشن کر کے جنم جنمانترا دے کیتے ہوئے جن پاپ نے ایک کھن دے وچ او سارے پاپ کٹے جاندے نے ہرے جاندے نے.
بوت جگ پھلدان سنت رب بھامنی.
جڑے بھاونا نال سندے نے گربانی نو بہ کے گرو کی ہجوری وچ انہاں نو کئی کروڑ یگاں دے پھلاں دی پراپتی ہو جاندی. کئی کوٹک جگ پھلا سن گاون ہارے رام. کئی کروڑ یگاں دے پھلاں دی پراپتی انہاں نو ہو جاندی ہے جڑے بھاونا نال پریم نال بانی سندے نے.
او بہت موکی ادھکار انت دودھ دامنی.
پھر وہ موکش دا ادھکاری بن جاندا ہے, اونوں مکتی پراپت ہو جاندی ہے جڑا گرو گرنتھ صاحب جی دے چرنا چاپنا آپ سمرپن کر دیندا ہے. جڑا ستگراں نوں اپنا آپ سمرپن کر دیندا ہے وہ دامنی دے سمان پرکاشت ہو جاندا ہے.
آدر سوڑ سمارت یت مت من
میں. سادر سوڑ سبھار, سوڑ نام سولہ پرکار دی پوجا ہوندی ہے. بھائی گرداس جی کہندے ساڈے وچ گرمت وچ سولہ پرکار دی جڑی پوجا ہے نا گرو گرنتھ صاحب دی پوجا ہے وہ کی ہے. سویرے اٹھ کے جتھے ستگراں دا پرکاش کرنا پہلا او تھڑے نوں دھونا, یہ بھی ایک پرکار دی پوجا ہے. تھڑا دھونا, تھڑے دا اشنان کرونا, پھر مہاراج جی دا پیڑا سجا کے اتنے بچھونا, صاف چار چاڑ کے چنگی طرح وڑ کڈ کے وٹ کڈ کے چنگی طرح وچ کوئی وٹ نہ رہے وڑ نہ رہے ستگراں دے بچھونے چ او بچھانا, یہ بھی ایک پوجا ہے. پھر گرو گرنتھ صاحب دا پرکاش کرنا, یہ بھی پوجا ہے. مہاراج جی دے سونے سونے پشاکے رومال بھیٹ کرنے پوجا ہے. ستگراں دے چرنا چ سونے پشپ لیا کے بھیٹ کرنے پوجا ہے. گربانی سننی پوجا, یہی ساڈی سولہ پرکار دی پوجا ہے کہ بار بار گرو گرنتھ صاحب جی دی پوجا کرنی ہے.
جنم مرن کٹ دو پاپ جیو جانوے.
کہندے پھر جنم مرنا دے جڑے دوکھ نے پاپ نے او گرو گرنتھ صاحب جی دی پوتر پاون بانی دی گنگا کٹ دیندی. جیوں جان وی گنگا نو کہندے نے, جویں گنگا کٹدی ہے نا روگ سوگ پاپ کٹ دیندی ہے, ایداں گرو کی بانی جنما جنمانتراں دے کیتے ہوئے پاپاں نوں کٹ دیندی ہے.
برہما دک سر برند تائیں اُست رہے.
بھائی گرداس جی کہندے گرو گرنتھ صاحب دی اپما تے برہما وی آ کے کردا ہے مات لوک دی دھرتی تے آ کے ستگراں دے سنمکھ ہو کے اپنے چاراں منہاں نال اپما کردا ہے گرو گرنتھ صاحب جی دی.
او نج کر پچھپے بھشنو شری گرنتھ صاحب پر لے دھرے.
بھشنو بھگوان وہ آپ آؤں بیکنٹھ تو پھول لے کے آؤں, جدو ستگراں دا پرکاش ہوں نا امرت ویلے تے بھگوان وشنو آ کے گرو گرنتھ صاحب دے چرنا چ پھول بھیٹ کرنا آؤں, وہ بھی آؤں. یہ گپت روپ دے دیوتے نے جڑے گپت اکھاں نال ہی نظر آؤں بھاونا والے نو. کہندے وشنو وہ پھول لے کے آؤں, وہ آپ آ کے ستگراں دے چرنا وچ گرو گرنتھ صاحب نو پشپ بھیٹ کردا. جتنے مات لوک دی دھرتی تے تیرتھ نے, جتنے دشا پال دیوتے نے, جتنے شیش سارد آدک نے, سب گرو گرنتھ صاحب جی دی اپما کردے ہن.
شری بچنا امرت سار ورگ اگو سب ترے.
گرو گرنتھ صاحب جی دے بچن امرت نے, سار بچن امرت نے, جس نو پی کے سارے پاپ ٹل جاندے نے, سارے پاپاں دا ناس ہو جاندا ہے.
موکھ آلوہن پرگٹ گرا اگ کھندرے.
ستگراں دی بانی موکھ دا ادھکاری بناون والی ہے. پرگٹ گرا اگ کھندنی, اگاں دا کھنڈن کرن والی, پاپاں دا ناس کرن والی. ਪਾਪਾਂ ਦਾ ਵਿਨਾਸ਼ ਕਰਨ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ
ਉਦੋ ਕਦਰ ਦਰ ਸੰਤਾਪ ਪਾਪ ਬਲ ਵੰਡਣ ਦੰਡਣੀ
ਸਤਿਗੁਰਾਂ ਦੀ ਪਵਿੱਤਰ ਬਾਣੀ ਦੁੱਖਾਂ ਨੂੰ ਦਲਿੱਦਰਾਂ ਨੂੰ ਸੰਤਾਪਾਂ ਨੂੰ ਪਾਪਾਂ ਨੂੰ ਦੰਡ ਦੇਣ ਵਾਲੀ ਹੈ ਦੁੱਖਾਂ ਦਲਿੱਦਰਾਂ ਦਾ ਨਾਸ਼ ਕਰਨ ਵਾਲੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤਿਗੁਰਾਂ ਦੀ ਬਾਣੀ ਸੁਣ ਕੇ ਦੁੱਖ ਰੋਗ ਸੰਤਾਪ ਸਭ ਨੱਚ ਜਾਂਦੇ ਨੇ ਔਰ ਪਾਪਾਂ ਨੂੰ ਬਲ ਦੇ ਨਾਲ ਦੰਡ ਦੇਣ ਵਾਲੀ ਹੈ
ਜਾਸ ਸਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਰਾ ਅਲਾਪੇ
ਸੁਣੋ ਜਿਨ੍ਹਾਂ ਦੇ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਸੁਣੋ ਉਹਨਾਂ ਦਾ ਕੀ ਮਹਾਤਮ ਜਾ ਸਦਨ ਗੁਰ ਗ੍ਰੰਥ ਗਿਰਾ ਅਲਾਪਾਹੀ ਜਿਸ ਘਰ ਦੇ ਵਿਚ ਜਿਸ ਦੇ ਮਕਾਨ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਗਾਈ ਜਾਂਦੀ ਹੈ ਬਾਣੀ ਨੂੰ ਪੜਿਆ ਜਾਂਦਾ ਉਚਾਰਨ ਕੀਤਾ ਜਾਂਦਾ ਹੈ
ਪੁਨ ਪੁਨ ਸ੍ਰੀ ਗੁਰ ਗਿਆਨ ਧਿਆਨ ਜਪ ਜਾਪੇ
ਪੁਨ ਬਾਰ ਬਾਰ ਜਿੱਥੇ ਗੁਰੂ ਸਾਹਿਬ ਜੀ ਦੇ ਗਿਆਨ ਤੇ ਧਿਆਨ ਦੇ ਜਾਪ ਨੂੰ ਜਪਿਆ ਜਾਂਦਾ ਹੈ
ਸੋ ਵੈਕੁੰਠ ਪ੍ਰਤਾਪ ਤਾ ਚਿੰਨਾ ਤਰਾ
ਉਸ ਘਰ ਚ ਸੱਚ ਖੰਡ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਜਾਂਦੀ ਉਹ ਘਰ ਹੀ ਸੱਚ ਖੰਡ ਹੈ ਉੱਥੇ ਤੇ ਵੈਕੁੰਠ ਦਾ ਸੱਚ ਖੰਡ ਦਾ ਪ੍ਰਤਾਪ ਟਲਦਾ ਹੀ ਨੀ ਕਦੇ ਹੁਣ ਸੱਚ ਖੰਡ ਜਿੱਥੇ ਹੋਵੇ ਖਾਲਸਾ ਜੀ ਉੱਥੇ ਤਾਂ ਨਾ ਦੁੱਖ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੋਗ ਹੈ ਉੱਥੇ ਤਾਂ ਆਨੰਦ ਹੀ ਆਨੰਦ ਹੈ ਨਾ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੀ ਜਾਂਦੀ ਉਹ ਘਰ ਵੀ ਸੱਚ ਖੰਡ ਨੇ
ਉਹ ਸਭ ਸੰਪਤ
ਸਾਰੀ ਸੰਪਦਾ ਰਿੱਧੀਆਂ ਸਿੱਧੀਆਂ ਆਪਣੇ ਘਰਾਂ ਵਿਚ ਪ੍ਰਾਪਤ ਹੋ ਜਾਂਦੀਆਂ ਨੇ ਉਹਨਾਂ ਘਰਾਂ ਵਿਚ ਰਿੱਧੀਆਂ ਸਿੱਧੀਆਂ ਸੰਪਦਾ ਵਿਭੂਤੀ ਸਭ ਕੁਝ ਆ ਪਹੁੰਚਦਾ ਜਿਸ ਘਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਬਾਣੀ ਦਾ ਜਾਪ ਜਪਿਆ ਜਾਂਦਾ ਹੈ
ਕਰਕੇ
ਪੰਡਿਤ ਜਨੋ ਇਹ ਜਿਹੜੀ ਤੁਸੀਂ ਮਾੜੀ ਮਤ ਧਾਰਨ ਕੀਤੀ ਹੋਈ ਨਾ ਆਸਾਰ ਝੂਠੀ ਆ ਇਹਨੂੰ ਛੱਡ ਦਿਓ ਇਹਦਾ ਤਿਆਗ ਕਰ ਦਿਓ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਓ ਜੇ ਤੁਸੀਂ ਆਪਣਾ ਉਧਾਰ ਤੇ ਕਲਿਆਣ ਚਾਹੁੰਦੇ ਹੋ
ਇਹ ਸਰਵੋਤਮ ਸਾਰ ਭਰਮ ਭਵ ਕੰਦਨੇ
ਸਰਵੋਤਮ ਸਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਭਰਮਾਂ ਨੂੰ ਨਾਸ ਕਰਨ ਵਾਲੀ ਹੈ ਭਰਮਾਂ ਦੀ ਨਿਵਿਰਤੀ ਕਰਨ ਵਾਲੀ ਹੈ
ਕਲ ਮਖ ਕਲ ਕੁਲ ਹਾਰ ਅਵਾਰ ਬਿਲਾਸ ਨੇ
ਜਿੰਨੇ ਸੰਸਾਰ ਦੇ ਭਾਵ ਕਲਮਖ ਪਾਪ ਨੇ ਉਹਨਾਂ ਸਾਰੇ ਕਲਮਲਾਂ ਨੂੰ ਉਹਨਾਂ ਸਾਰੇ ਪਾਪਾਂ ਦਾ ਨਾਸ ਕਰਨ ਵਾਲੀ ਉਹਨਾਂ ਦਾ ਵਿਨਾਸ਼ ਕਰਨ ਵਾਲੀ ਹੈ ਗੁਰਬਾਣੀ
ਹੋ ਅਲਪ ਕੇ ਹੋ ਬੋਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖ ਵਾਸਨੇ
ਮੈਂ ਤਾਂ ਬੜਾ ਥੋੜਾ ਜਿਹਾ ਦੱਸਿਆ ਅਸਲ ਵਿਚ ਦੁਨੀਆਂ ਦੇ ਜਿੰਨੇ ਸੁਖ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਸਦੇ ਨੇ ਕਹਿੰਦੇ ਮੈਂ ਤਾਂ ਬੜਾ ਥੋੜਾ ਵਰਣਨ ਕਰਕੇ ਦੱਸ ਸਕਿਆ ਭਾਈ ਗੁਰਦਾਸ ਜੀ ਕਹਿੰਦੇ ਅਸਲੀਅਤ ਤਾਂ ਇਹ ਹੈ ਲੋਕ ਪਰਲੋਕ ਦੇ ਬ੍ਰਹਿਮੰਡ ਦੇ ਜਿੰਨੇ ਸੁਖ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਸਦੇ ਹਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਪ੍ਰਗਟ ਬੋਧ ਬਸ ਮਾਨੀਏ
ਭਾਈ ਗੁਰੂ ਗ੍ਰੰਥ ਸਾਹਿਬ ਜੀ ਇਸ ਮਾਤ ਲੋਕ ਦੀ ਧਰਤੀ ਤੇ ਬ੍ਰਹਮ ਗਿਆਨ ਦਾ ਪ੍ਰਗਟ ਅਵਤਾਰ ਹਨ ਗਿਆਨ ਦਾ ਅਵਤਾਰ ਨੇ ਇਸ ਮਾਤ ਲੋਕ ਦੀ ਧਰਤੀ ਤੇ ਗਿਆਨ ਦਾ ਮਹਾ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਹਨ
ਸ੍ਰੀ ਗੁਰੂ ਕੇ ਹੋ ਬਖਾਨ ਮਨ ਸਰੋਪ ਭਾਵ ਸੇਤ
ਜੀ ਨੇ ਬਚਨ ਕੀਤਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਮੇਰਾ ਸਰੂਪ ਨੇ ਔਰ ਇਸ ਭਾਵ ਸਾਗਰ ਤੋਂ ਤਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੁਲ ਹੈ ਸੇਤ ਹੈ ਜਿਹੜੇ ਇਸ ਪੁਲ ਤੇ ਬਾਣੀ ਦੇ ਜਹਾਜ਼ ਤੇ ਸਵਾਰ ਹੋਣਗੇ ਉਹ ਇਸ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਣਗੇ ਉਹਨਾਂ ਦਾ ਪਾਰ ਉਤਾਰਾ ਹੋ ਜਾਏਗਾ ਏਦਾਂ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਮਹਿਮਾ ਉਹਨਾਂ ਬ੍ਰਾਹਮਣਾਂ ਨੂੰ ਦੱਸੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵੇਦਾਂ ਤੋਂ ਸਰਵੋਤਮ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਰਵ ਸੁੱਖਾਂ ਦੀ ਦਾਤੀ ਹੈ ਜਿਹਦੇ ਦਰਸ਼ਨ ਪਰਸਨ ਮਾਤਰ ਦੇ ਨਾਲ ਹੀ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ